फेरा भीम चंद बिन आनंद के देख रहे बिस्माए वीर हजारों पच रहे लोट नहीं किम ले आए।
वाहे गुरु जी का खालसा वाहे गुरु जी की फतेह। अब भैने गल मिल है अंक सहेलड़िया मिलकर करह कहानियां समरथ कंत किया है। दसां पातशाहियां दी आत्मक जाग दी जोत बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारी। धन धन श्री गुरु ग्रंथ साहिब सच्चे पातशाह दे पावन पवित्र चरणा कमलां च साहिब नौवें पातशाह धन धन श्री गुरु तेग बहादुर साहिब जी दे पवित्र पावन इतिहासक स्थान ते संध्या वेले दे सजे हुए दवाना च जुड़ बैठी सतपुरां दा खास रूप परम सत्कार योग सन्मान योग गुरु स्वरूप गुरु खालसा साध संगत वड्डियां भागां वाले हो नेता प्रति सतपुरां दे पवित्र चरणां विच हाजरियां भर के सतगुरु साहिब कमाल गुरु कलगीधर श्री गुरु गोबिंद सिंह साहिब जी दा पवित्र इतिहास बहुत ही श्रद्धा भावना अदब ते सत्कार सहित आप जी सरवण कर रहे हो। श्री आनंदपुर साहिब दा बहुत वड्डा भारी जंग चल रहा है। पहाड़ी राजयां ने हमला कीता है। गुजरां ते रंगड़ां दा जिहड़ा सरदार सी जमतुल्ला भाऊ सिंघां ने वचन कीता है कि असीं इहदी लाश चुकण नहीं देनी। उधर पहाड़ी गुजर रंगड़ इकट्ठे हो के जोर ला रहे ने कि असीं ये लाश ये लोथ चुक के लैके जानी। सतगुरां दे अनिन सिंह भाई मान सिंह इन्हां ने अगे जा के निशान गड दिता और आख्या खालसा जी ये निशान साहब लंघ के दुश्मनां नूं अगे नहीं आउण देना। बड़ी ज्यादा भयानक लड़ाई हुई। एक लोथ जमतुल्ले भाऊ दी चुकण वास्ते सैकड़े लोथां खिंड गईआं। फिर हंडूरिया बोलिया कटोचिया बोलिया कहिंदा जी ये जिहड़ा इन्हां दा निशान है खोह लो। निशान खोण वास्ते नेड़े आउंदे पर इहो जी मार सिंघां ने मारी ऐसे हथियार ते शस्त्र सिंघां ने चलाए कि निशान वल वेख तक नहीं सके। निशान साहब दी रखवाली करदिआं सैकड़े सिंघां ने बहुत वड्डा भारी मुकाबला कीता और कईआं ने शहीदी भी पाई। सारा दिन लड़ाई हुंदी रही तीन पहरां तक। शाम दा समा पै गया आखिरकार हुण पहाड़ियां नूं पिछां हटना पिया। सिंह भी आपो अपने मोर्चियां विच वापस पिछे मुड़े ने। अज दा जिहड़ा इह जंग होया इस जंग दे विच सिंघां दी फतेह हुई है। जमतुल्ले भाऊ दी जिहड़ी लाश सी लोथ सी उह सिंघां ने चुकण नहीं दित्ती उत्थे ही रण भूमि च पई रही। कलगीधर पातशाह नूं आप के सिंघां ने जंग दा सारा माहौल सुनाया। दसवें पातशाह ने सरबत खालसे ते बड़ियां खुशियां कीतियां। जख्मी सिंघां नूं साल पत्र दवाए और उन्हां दे जख्मां नूं राजी कीता गया। ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ ਸਰਬੱਤ ਸਿੰਘਾਂ ਦੇ ਵਿਚ ਵੰਡੀਆਂ ਗਈਆਂ। ਸਿੰਘ ਬੜੇ ਖੁਸ਼ ਨੇ ਕਿ ਅੱਜ ਗੁਰੂ ਸਾਹਿਬ ਦੀ ਕਰੁਣਾ ਨਾਲ, ਗੁਰੂ ਪ੍ਰਤਾਪ ਨਾਲ ਅੱਜ ਦਾ ਜਿਹੜਾ ਜੰਗ ਹੈ ਉਹ ਖਾਲਸੇ ਨੇ ਜਿੱਤਿਆ। ਅੱਜ ਦੇ ਜੰਗ ਦੇ ਵਿਚ ਫਤਿਹ ਖਾਲਸੇ ਪੰਥ ਦੀ ਹੋਈ ਹੈ, ਗੁਰੂ ਕਲਗੀਧਰ ਦਾ ਖਾਲਸਾ ਜਿੱਤਿਆ। ਸਿੰਘਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਆਨੰਦ ਹੈ। ਹਾਲਾਂਕਿ ਕਈ ਸਿੰਘ ਸ਼ਹੀਦ ਹੋਏ ਨੇ, ਉਨ੍ਹਾਂ ਸ਼ਹੀਦ ਹੋਏ ਸਿੰਘਾਂ ਦਾ ਸਿੰਘਾਂ ਨੂੰ ਕੋਈ ਗਮ ਨਹੀਂ ਹੈ, ਸਗੋਂ ਖੁਸ਼ੀ ਹੈ ਕਿ ਸਿੰਘਾਂ ਨੇ ਆਪਣਾ ਆਪਾ ਨਿਛਾਵਰ ਕਰਕੇ ਗੁਰੂ ਪਾਤਸ਼ਾਹ ਤੋਂ ਆਪਣਾ ਮਰਨਾ ਸਫਲ ਕਰਕੇ ਆਪਣਾ ਪਰਲੋਕ ਸਵਾਰ ਲਿਆ ਹੈ। ਔਰ ਐਸੀ ਮਰਨੀ ਮਰ ਕੇ ਸੰਸਾਰ ਤੋਂ ਗਏ ਨੇ ਕਿ ਹੁਣ ਉਨ੍ਹਾਂ ਨੂੰ ਮੁੜ ਕੇ ਨਹੀਂ ਮਰਨਾ ਪੈਣਾ। ਅਗਲੇ ਦਿਨ ਦੇ ਜੰਗ ਵਾਸਤੇ ਸਿੰਘ ਬੜੇ ਉਤਸ਼ਾਹ ਵਿਚ ਨੇ ਕਿ ਕੱਲ ਦੇ ਜੰਗ ਦੇ ਵਿਚ ਐਸਾ ਜੰਗ ਕਰਾਂਗੇ, ਐਸਾ ਖੂਬ ਲੜਾਂਗੇ ਕਿ ਵੈਰੀ ਦਲ ਨੂੰ ਭਾਜੜ ਪਾ ਕੇ ਰੱਖ ਦਿਆਂਗੇ। ਏਦਾਂ ਦਾ ਚਾਓ ਅਗਲੇ ਦਿਨ ਵਾਸਤੇ ਵੀ ਲੜਨ ਵਾਸਤੇ ਸਿੰਘਾਂ ਦੇ ਮਨਾਂ ਚ ਬਣਿਆ ਹੋਇਆ ਹੈ। ਇਧਰ ਇਹ ਖਾਲਸੇ ਪੰਥ ਦੇ ਹਾਲਾਤ ਨੇ, ਉਧਰ ਪਹਾੜੀਆਂ ਦੇ ਕੀ ਹਾਲਾਤ ਨੇ, ਉਨ੍ਹਾਂ ਦੀ ਕੀ ਹਾਲਤ ਹੋ ਰਹੀ ਹੈ, ਸਾਰੇ ਪਹਾੜੀ ਰਾਜੇ ਆਪਸ ਵਿਚ ਮਿਲ ਮਿਲ ਕੇ ਕਿਵੇਂ ਝੁਰ ਰਹੇ ਨੇ, ਦੁਖੀ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਉਨ੍ਹਾਂ ਦੀ ਰਾਤ ਕਿਵੇਂ ਬੀਤ ਰਹੀ ਹੈ, ਉਹ ਅੱਜ ਦੀ ਕਥਾ ਵਿਚ ਮਹਾਂ ਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਸ ਕਥਾ ਦੇ ਵਿਚ ਅੰਕਿਤ ਕਰ ਰਹੇ ਨੇ। ਆਓ ਸਰਬੱਤ ਬਾਈ ਭਾਈ ਆਪਣੀਆਂ ਮਨ ਬਿਰਤੀਆਂ ਏਕਾਗਰ ਕਰੋ, ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਭੀਮ ਚੰਦ ਬਿਨ ਨੰਦ ਕੇ ਦੇਖ ਲਿਓ ਬਿਸਮਾਏ।
ਰਾਜਾ ਭੀਮ ਚੰਦ ਜੋ ਬੜਾ ਦੁਖੀ ਹੈ, ਸਾਰੇ ਦਿਨ ਦਾ ਜੰਗ ਉਹਨੇ ਆਪਣੀਆਂ ਅੱਖਾਂ ਨਾਲ ਵੇਖਿਆ, ਬੜੇ ਦੁਸ਼ਮਣ ਬੜੇ ਜਿਹੜੇ ਉਹਦੇ ਮਿੱਤਰ ਸਨ ਰਣ ਭੂਮੀ ਵਿਚ ਮਾਰੇ ਗਏ ਨੇ, ਸਿੰਘਾਂ ਨੇ ਬੜੇ ਕਰੜੇ ਹੱਥ ਵਿਖਾਏ ਨੇ, ਜਮਤੁੱਲੇ ਭਾਊ ਦੀ ਜਿਹੜੀ ਲਾਸ਼ ਸੀ ਲੋਥ ਸੀ ਉਹ ਚੁੱਕਣ ਨਹੀਂ ਦਿੱਤੀ ਪਹਾੜੀਆਂ ਨੂੰ, ਇਹ ਬੜੀ ਵੱਡੀ ਹੱਤਕ ਦੀ ਗੱਲ ਸੀ ਸਾਰੇ ਪਹਾੜੀਆਂ ਵਾਸਤੇ। ਇਸ ਕਰਕੇ ਰਾਜਾ ਭੀਮ ਚੰਦ ਬਹੁਤ ਜ਼ਿਆਦਾ ਹੈਰਾਨ ਹੈ ਔਰ ਇਹਦਾ ਮਨ ਬੜਾ ਪਰੇਸ਼ਾਨ ਤੇ ਦੁਖੀ ਹੈ।
ਵੀਰ ਹਜ਼ਾਰੋਂ ਪਚਰੇ ਲੋਥ ਨਹੀਂ ਕਿਮ ਲਿਆਏ।
ਭੀਮ ਚੰਦ ਹੈਰਾਨ ਹੋ ਰਿਹਾ ਤੇ ਹੈਰਾਨੀ ਨਾਲ ਵੇਖ ਰਿਹਾ ਕਿ ਮੇਰੇ ਹਜ਼ਾਰਾਂ ਵੀਰ ਯੋਧੇ ਜੰਗ ਦੇ ਮੈਦਾਨ ਵਿਚ ਪਟ ਗਏ ਨੇ, ਮਰ ਗਏ ਨੇ, ਪਰ ਜਮਤੁੱਲੇ ਭਾਊ ਦੀ ਜਿਹੜੀ ਲਾਸ਼ ਹੈ ਉਹ ਚੁੱਕ ਕੇ ਨਹੀਂ ਲਿਆ ਸਕੇ। ਇਹੋ ਜਿਹਾ ਭਿਆਨਕ ਘਮਾਸਾਨ ਜੰਗ ਹੋਇਆ ਕਿ ਉਸ ਜੰਗ ਦੇ ਵਿਚ ਮੇਰੇ ਸੈਂਕੜੇ ਸੂਰਮੇ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ ਨੇ, ਪਰ ਉਹ ਜਮਤੁੱਲੇ ਭਾਊ ਦੀ ਜਿਹੜੀ ਲੋਥ ਹੈ ਲਾਸ਼ ਹੈ ਉਹ ਚੁੱਕ ਕੇ ਨਹੀਂ ਲਿਆ ਸਕੇ।
ਚੋਪਈ ਅਲਪ ਖਾਲਸਾ ਆਇਓ ਲਹਿਓ ਹੈ,
ਥੋੜੀ ਗਿਣਤੀ ਸੀ, ਖਾਲਸਾ ਕਿਹੜਾ ਕੋਈ ਜ਼ਿਆਦਾ ਸੀ, ਇਧਰ ਹਜ਼ਾਰਾਂ ਦੀ ਗਿਣਤੀ ਵਿਚ ਸੀ ਮੇਰੀ ਫੌਜ ਤੇ ਸਿੰਘ ਕੇਵਲ ਸੈਂਕੜਿਆਂ ਦੀ ਗਿਣਤੀ ਵਿਚ ਸਨ, ਪਰ ਥੋੜਾ ਖਾਲਸਾ ਵੀ ਬੜੀ ਬਹਾਦਰੀ ਨਾਲ ਅੜਿਆ, ਥੋੜੇ ਖਾਲਸੇ ਨੇ ਵੀ ਬੜੀ ਬਹਾਦਰੀ ਨਾਲ ਅੜ ਕੇ ਜੰਗ ਕੀਤਾ ਹੈ।
ਬਹੁਤ ਹਮਾਰੀ ਦਿਸ਼ਾ ਰਿਹਾ
ਤੇ ਮੇਰੇ ਵੱਲ ਦੇ ਜਿਹੜੇ ਬਹੁਤ ਜ਼ਿਆਦਾ ਸੂਰਮੇ ਸਨ, ਪਹਾੜੀਆਂ ਦੀ ਗਿਣਤੀ ਕੋਈ ਨਹੀਂ ਸੀ ਹਜ਼ਾਰਾਂ ਦੀ ਗਿਣਤੀ ਚ, ਗੁਜਰਾਂ ਨੇ ਰੰਗੜਾਂ ਨੇ ਜਿਹੜੀ ਪਿੰਡਾਂ ਦੀ ਛੇੜ ਇਕੱਠੀ ਕੀਤੀ ਹੋਈ ਉਨ੍ਹਾਂ ਨੇ ਹਮਲਾ ਕੀਤਾ ਸੀ, ਮੇਰੇ ਸਿਪਾਹੀ ਬਹੁਤ ਜ਼ਿਆਦਾ ਨਾਲ ਸਨ, ਉਹ ਸਾਰੇ ਰਣ ਭੂਮੀ ਵਿਚ ਉਰੇ ਹੀ ਮਾਰੇ ਗਏ ਨੇ, ਉਧਰ ਗਿਣਤੀ ਦੇ ਥੋੜੇ ਜੇ ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜ ਕੇ ਮੇਰੇ ਬਹੁਤੇ ਸੂਰਮਿਆਂ ਦਾ ਭਾਰੀ ਨੁਕਸਾਨ ਕੀਤਾ ਹੈ।
ਪਚ ਪਚ ਰਹੇ ਲੋਕੋ ਡਾਲਤ,
ਪਟ ਕੇ ਹਾਰ ਗਏ ਮੇਰੇ ਸੂਰਮੇ ਹੱਲਾ ਕਰਦਿਆਂ ਕਰਦਿਆਂ, ਪਰ ਇਨ੍ਹਾਂ ਵੱਲੋਂ ਕੀਤਾ ਗਿਆ ਹਰ ਇਕ ਹੱਲਾ ਸਿੰਘਾਂ ਨੇ ਤੋੜ ਕੇ ਰੱਖ ਦਿੱਤਾ, ਹਰ ਇੱਕ ਹੱਲੇ ਦਾ ਜਵਾਬ ਬੜੀ ਬਹਾਦਰੀ ਨਾਲ ਦਿੱਤਾ। ਜਿੰਨੇ ਹੱਲੇ ਮੇਰੀ ਫੌਜ ਨੇ ਕੀਤੇ ਉਹ ਸਾਰੇ ਨਿਸ਼ਫਲ ਚਲੇ ਗਏ, ਕੋਈ ਵੀ ਹੱਲਾ ਕਾਮਯਾਬ ਨਹੀਂ ਹੋ ਸਕਿਆ।
ਅਨੇਕ ਪ੍ਰਕਾਰ ਕੇ ਬਲ ਘਾਲਤ,
ਅਨੇਕ ਪ੍ਰਕਾਰ ਦੇ ਮੇਰੇ ਸੂਰਮਿਆਂ ਨੇ ਪੂਰਾ ਬਲ ਲਾਇਆ। ਇਹ ਨਹੀਂ ਕਿ ਇਨ੍ਹਾਂ ਨੇ ਲੜਨ ਵੱਲੋਂ ਕੋਈ ਕਸਰ ਰੱਖੀ ਹੈ, ਇਹ ਵੀ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜਦੇ ਰਹੇ ਨੇ। ਅਨੇਕ ਤਰੀਕਿਆਂ ਨਾਲ ਅਨੇਕਾਂ ਯਤਨਾਂ ਨਾਲ ਇਹ ਚੰਗੀ ਤਰ੍ਹਾਂ ਲੜੇ ਹਨ।
ਨਹੀਂ ਕਿਸੋ ਨੇ ਸਿੰਘ ਹਿਲਾਏ,
ਪਰ ਉਹ ਜਿਹੜੇ ਸਿੰਘ ਸਨ ਉਹ ਹਿਲਾਏ ਨਹੀਂ ਗਏ ਮੇਰੇ ਸੂਰਮਿਆਂ ਕੋਲੋਂ। ਇਹੋ ਜਿਹੇ ਮੋਰਚਿਆਂ ਵਿਚ ਉਨ੍ਹਾਂ ਨੇ ਆਪਣੇ ਪੈਰ ਜਮਾ ਕੇ ਰਣ ਥੰਭਾਂ ਵਾਂਗੂ ਰੱਖੇ ਹੋਏ ਸਨ ਕਿ ਉਨ੍ਹਾਂ ਨੂੰ ਮੇਰੀਆਂ ਫੌਜਾਂ ਹਿਲਾ ਨਹੀਂ ਸਕੀਆਂ। ਹਾਲਾਂਕਿ ਇਨ੍ਹਾਂ ਨੇ ਬੜਾ ਭਾਰੀ ਹਮਲਾ ਕੀਤਾ, ਇਕ ਨਹੀਂ ਕਈ ਵਾਰ ਹਮਲਾ ਕਰ ਕਰਕੇ ਪਏ, ਪਰ ਸਿੰਘਾਂ ਦੇ ਪੈਰਾਂ ਨੂੰ ਇਹ ਹਿਲਾ ਨਹੀਂ ਸਕੇ।
ਨਿਸ਼ਾਨ ਤੇਰੇ ਜਿਸ ਦਾਏ,
ਜਿੱਥੇ ਉਨ੍ਹਾਂ ਨੇ ਆਪਣਾ ਨਿਸ਼ਾਨ ਗੱਡਿਆ ਸੀ, ਨਿਸ਼ਾਨ ਗੱਡ ਕੇ ਉਥੇ ਉਹ ਥਿਰ ਹੋ ਗਏ। ਏਦਾਂ ਥਿਰ ਹੋ ਗਏ ਮਾਨੋ ਜਿਵੇਂ ਉਨ੍ਹਾਂ ਨੇ ਨਿਸ਼ਾਨ ਨਹੀਂ ਗੱਡਿਆ, ਉਥੇ ਕਿਲਾ ਹੀ ਬਣਾ ਲਿਆ ਸੀ। ਕਿਲਾ ਬਣਾ ਕੇ ਮਾਨੋ ਕਿਲੇ ਦੀ ਓਟ ਲੈ ਕੇ ਲੜਨ ਲੱਗ ਪਏ ਸਨ। ਇਹੋ ਜਿਹੇ ਤਰੀਕੇ ਨਾਲ ਸਿੰਘ ਲੜੇ ਨੇ, ਜਿੱਥੇ ਨਿਸ਼ਾਨ ਗੱਡਿਆ ਉਥੇ ਹੀ ਅੜ ਕੇ ਲੜਦੇ ਰਹੇ।
ਕਿਮ ਇਹ ਲੜਤੇ ਤਹਾਂ ਨਰਨ ਮੈਂ,
ਉਥੇ ਜੰਗ ਦੇ ਮੈਦਾਨ ਦੇ ਵਿਚ ਅੱਗੇ ਵੱਧ ਕੇ ਲੜਦੇ ਰਹੇ, ਪਰ ਇਨ੍ਹਾਂ ਦਾ ਕੋਈ ਜ਼ੋਰ ਉਨ੍ਹਾਂ ਸਿੰਘਾਂ ਤੇ ਨਹੀਂ ਚੱਲ ਸਕਿਆ। ਅਸੀਂ ਤਾਂ ਕਿਹਾ ਸੀ ਵੀ ਉਨ੍ਹਾਂ ਕੋਲੋਂ ਨਿਸ਼ਾਨ ਖੋਵਾਂਗੇ, ਜਮ ਤੁੱਲੇ ਭਾਊ ਦੀ ਲਾਸ਼ ਚੁੱਕ ਕੇ ਲਿਆਵਾਂਗੇ। ਸਾਡੇ ਕੋਲੋਂ ਦੋਵੇਂ ਹੀ ਕੰਮ ਨਹੀਂ ਹੋ ਸਕੇ। ਅੱਜ ਦਾ ਜੰਗ ਸਪਸ਼ਟ ਰੂਪ ਦੇ ਵਿਚ ਅਸੀਂ ਹਾਰੇ ਹਾਂ। ਭਾਵੇਂ ਅਸੀਂ ਹਜ਼ਾਰਾਂ ਦੀ ਗਿਣਤੀ ਵਿਚ ਸੀ, ਸਿੰਘ ਥੋੜੇ ਸਨ, ਪਰ ਅੱਜ ਫੇਰ ਵੀ ਸਾਡੀ ਹਾਰ ਹੋਈ ਹੈ।
ਇਦਾਂ
ਗਿਰਪਤੀ ਪਹਾੜੀ ਰਾਜਾ ਤੇ ਜਿਹੜੇ ਹੋਰ ਪਹਾੜੀ ਰਾਜੇ ਸਨ ਉਹ ਆਪੋ ਆਪਣੇ ਮਨਾਂ ਵਿਚ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਨੇ। ਇੱਦਾਂ ਦੀਆਂ ਕਈ ਪ੍ਰਕਾਰ ਦੀਆਂ ਗਟੀਆਂ ਆਪਣੇ ਮਨਾਂ ਵਿਚ ਗਿਣਦੇ ਹਨ।
ਅਤੀ ਚਮੂ ਲੜਵੇ ਪਿਛਵਾਏ,
ਹੁਣ ਸ਼ਾਮ ਦਾ ਸਮਾਂ ਪੈ ਚੁੱਕਾ ਸੀ, ਜੰਗ ਬੰਦ ਹੋ ਚੁੱਕਾ ਸੀ ਤੇ ਜਿੰਨੀਆਂ ਫੌਜਾਂ ਸਨ ਪਹਾੜੀ ਰਾਜਿਆਂ ਦੀਆਂ, ਸਿੰਘ ਵੀ ਆਪੋ ਆਪਣੇ ਮੋਰਚਿਆਂ ਚ ਜਾ ਪਹੁੰਚੇ ਤੇ ਜਿਹੜੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਨ ਇਹ ਵੀ ਪਿਛਾਂ ਨੂੰ ਪਿੱਛੇ ਨੂੰ ਆਪੋ ਆਪਣਿਆਂ ਡੇਰਿਆਂ ਨੂੰ ਵਾਪਸ ਹਟੀਆਂ ਨੇ ਮੁੜੀਆਂ ਹਨ।
ਆਏ ਸਿਵਰ ਘਾਲਿਓ ਗਿਰ ਰਾਏ,
ਗਿਰ ਰਾਏ ਪਹਾੜੀ ਰਾਜਿਆਂ ਦਾ ਜਿੱਥੇ ਜਿੱਥੇ ਡੇਰਾ ਸੀ, ਜਿੱਥੇ ਜਿੱਥੇ ਇਨ੍ਹਾਂ ਨੇ ਆਪਣੇ ਰਹਿਣ ਵਾਸਤੇ ਤੰਬੂ ਲਾਏ ਹੋਏ ਸਨ, ਉਨ੍ਹਾਂ ਤੰਬੂਆਂ ਕਨਾਤਾਂ ਵਿਚ ਆਪੋ ਆਪਣੇ ਡੇਰਿਆਂ ਵਿਚ ਰਾਜੇ ਵਾਪਸ ਪਹੁੰਚੇ ਹਨ।
ਮਰੇ ਪਰੇ ਸੋ ਖੇਤ ਰਹੇ ਹੈ,
ਜਿਹੜੇ ਇਨ੍ਹਾਂ ਦੇ ਸੂਰਮੇ ਮਾਰੇ ਗਏ ਸਨ ਉਹ ਰਣ ਭੂਮੀ ਵਿਚ ਹੀ ਮਰੇ ਪਏ ਰਹਿ ਗਏ। ਉਨ੍ਹਾਂ ਦੀਆਂ ਲੋਥਾਂ ਉਨ੍ਹਾਂ ਦੇ ਸਰੀਰ ਰਣ ਭੂਮੀ ਵਿਚ ਹੀ ਪਏ ਰਹੇ।
ਜੋ ਘਾਇਲ ਸੰਭਾਲ ਲਏ ਹੈ,
ਜਿਹੜੇ ਇਨ੍ਹਾਂ ਦੇ ਬੰਦੇ ਘਾਇਲ ਹੋਏ ਸੀ ਜ਼ਖਮੀ ਹੋਏ ਸਨ ਉਨ੍ਹਾਂ ਜ਼ਖਮੀਆਂ ਨੂੰ ਇਨ੍ਹਾਂ ਨੇ ਸੰਭਾਲਿਆ। ਰਾਤ ਨੂੰ ਉਨ੍ਹਾਂ ਘਾਇਲਾਂ ਨੂੰ ਜ਼ਖਮੀਆਂ ਨੂੰ ਸੰਭਾਲ ਕੇ ਉਨ੍ਹਾਂ ਦੀ ਮਲਮ ਪੱਟੀ ਕੀਤੀ ਹੈ।
ਥਕ ਸੂਰਮੇ ਸਕਲ ਤੁਰੰਗਨ,
ਸਾਰੇ ਘੋੜੇ ਇਨ੍ਹਾਂ ਦੇ ਥੱਕ ਚੁੱਕੇ ਸਨ, ਸਾਰਾ ਦਿਨ ਲੜਦਿਆਂ ਲੜਦਿਆਂ ਸੂਰਮੇ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਜਾਂ ਜਿਹੜੇ ਪੈਦਲ ਚਰਨ ਵਾਲੇ ਪਦਾਂਤੀ ਸੂਰਮੇ ਸਨ ਉਹ ਸਾਰੇ ਹਾਰੇ ਪਏ ਸਨ, ਹੁਣ ਥੱਕੇ ਹੋਏ ਸਨ।
ਮੁਰਝਾਨੇ ਮੁੱਕ ਸਿਥਲੇ ਅੰਗਨ,
ਔਰ ਇਨ੍ਹਾਂ ਦੇ ਸਰੀਰ ਬੜੇ ਸਿਥਲ ਹੋਏ ਪਏ ਨੇ, ਥੱਕੇ ਪਏ ਨੇ, ਮੁਰਝਾਏ ਹੋਏ ਮੂੰਹ ਨੇ, ਔਰ ਸਰੀਰ ਦੇ ਅੰਗ ਵੀ ਇਨ੍ਹਾਂ ਦੇ ਸਿਥਲ ਤੇ ਕਮਜ਼ੋਰ ਹੋ ਰਹੇ ਨੇ।
ਬਿਨ ਉਤਸ਼ਾਹ ਸ਼ੋਕ ਮੈਂ ਕਿਥੇ,
ਉਤਸ਼ਾਹ ਤੋਂ ਵਿਹੂਣੇ ਨੇ। ਵੇਖੋ ਇਹੀ ਫਰਕ ਸੀ ਸਿੰਘਾਂ ਵਿਚ ਤੇ ਪਹਾੜੀ ਦਲ ਦੇ ਵਿਚ। ਸਿੰਘਾਂ ਦੇ ਮਨਾਂ ਵਿਚ ਹਾਲੇ ਵੀ ਉਸੇ ਤਰ੍ਹਾਂ ਦਾ ਉਤਸ਼ਾਹ ਹੈ ਅਗਲੇ ਦਿਨ ਦੇ ਲੜਨ ਵਾਸਤੇ, ਪਰ ਇਨ੍ਹਾਂ ਪਹਾੜੀਆਂ ਦੀ ਦਸ਼ਾ ਬੜੀ ਮਾੜੀ ਹੈ। ਇਹ ਥੱਕੇ ਟੁੱਟੇ ਹੋਏ ਸਰੀਰ ਸਥਲ ਹੋਏ ਡਿੱਗੇ ਡਿੱਗੂ ਢਹੁ ਢਹੁ ਕਰਦੇ ਨੇ, ਡਿੱਗ ਡਿੱਗ ਕੇ ਪੈਂਦੇ ਨੇ ਆਪੋ ਆਪਣੀਆਂ ਥਾਵਾਂ ਤੇ, ਔਰ ਲੜਨ ਦਾ ਵੀ ਇਨ੍ਹਾਂ ਅੰਦਰ ਉਤਸ਼ਾਹ ਨਹੀਂ ਹੈ। ਮਨ ਵਿਚ ਇਨ੍ਹਾਂ ਦੇ ਸ਼ੋਕ ਬਣਿਆ ਹੋਇਆ ਵੀ ਸਾਡੇ ਬੜੇ ਬੰਦੇ ਮਾਰੇ ਗਏ, ਕਈਆਂ ਦੇ ਰਿਸ਼ਤੇਦਾਰ ਭਾਈ ਬੰਧੂ ਜੰਗ ਦੇ ਮੈਦਾਨ ਚ ਮਾਰੇ ਗਏ ਸਨ। ਇਸ ਕਰਕੇ ਇਹਨਾਂ ਦੇ ਮਨ ਦੇ ਵਿਚ ਵੀ ਬੜੀ ਵੱਡੀ ਭਾਰੀ ਸ਼ੋਕ ਦੀ ਲਹਿਰ ਹੈ।
ਸਰਬੰਧੀ ਅਤ ਕਾਲੇ ਉਜੇਤੇ,
ਬੜੇ ਸਰਬੰਧੀ ਇਹਨਾਂ ਦੇ ਜੰਗ ਦੇ ਮੈਦਾਨ ਦੇ ਵਿਚ ਅੱਜ ਮਾਰੇ ਗਏ ਨੇ। ਉਧਰ ਸਿੰਘਾਂ ਨੂੰ ਖੁਸ਼ੀ ਹੈ, ਜੇ ਕੋਈ ਸਿੰਘ ਸ਼ਹੀਦ ਹੋਇਆ ਨਾ ਤੇ ਸਿੰਘਾਂ ਦੇ ਮਨਾਂ ਦੇ ਵਿਚ ਕੋਈ ਸੋਗ ਨਹੀਂ ਹੈ, ਸਗੋਂ ਉਨ੍ਹਾਂ ਨੂੰ ਖੁਸ਼ੀ ਆ ਵੀ ਸਿੰਘ ਆਪਣਾ ਮਰਨਾ ਸਫਲਾ ਕਰ ਗਏ ਨੇ। ਪਰ ਇਧਰ ਪਹਾੜੀਆਂ ਦੇ ਮਨਾਂ ਦੇ ਵਿਚ ਬੜਾ ਵੱਡਾ ਸ਼ੋਕ ਹੈ, ਇਨ੍ਹਾਂ ਦੇ ਬਹੁਤ ਸਾਰੇ ਸਨਬੰਧੀ ਰਣ ਭੂਮੀ ਦੇ ਵਿਚ ਮਾਰੇ ਗਏ ਹਨ।
ਮੰਤਰੀ ਅਪਰ ਜਿਤਕ ਤੇ ਸਿਆਣੇ,
ਇਨ੍ਹਾਂ ਪਹਾੜੀ ਰਾਜਿਆਂ ਦੇ ਜਿਹੜੇ ਬੜੇ ਬੜੇ ਸਿਆਣੇ ਵਜ਼ੀਰ ਸਨ, ਜਿਹੜੇ ਬੜੇ ਬੜੇ ਦੂਰ ਅੰਦੇਸ਼ੀ ਸੋਚਾਂ ਨੂੰ ਸੋਚਣ ਵਾਲੇ ਬੜੇ ਬੜੇ ਸਿਆਣੇ ਮੰਤਰੀ ਵਜ਼ੀਰ ਸਨ,
ਉਹ ਸਮੀਪ ਸਕਲ ਸਨਮਾਨੇ,
ਉਹ ਸਾਰੇ ਨਾ ਉਹ ਸਮੀਪ ਹੋ ਕੇ ਨਾ ਸਾਰੇ ਸਿਪਾਹੀਆਂ ਦਾ ਹੌਸਲਾ ਉਨ੍ਹਾਂ ਨੂੰ ਦਿੰਦੇ ਨੇ, ਉਨ੍ਹਾਂ ਦੇ ਕੋਲ ਹੋ ਕੇ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਨੇ, ਉਨ੍ਹਾਂ ਦਾ ਸਨਮਾਨ ਕਰਦੇ ਹਨ।
ਨਿਜ ਵਜ਼ੀਰ ਕੋ ਨਿਤ ਬਿਠਾਵਾ,
ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਹੈ।
ਜਵਲਤ ਮਸਾਲ ਖਰੇ ਗਨ ਝਾਰਾ,
ਅਨੇਕਾਂ ਮਸ਼ਾਲਾਂ ਬਲ ਰਹੀਆਂ ਨੇ, ਝਾੜ ਬਲ ਰਹੇ ਨੇ ਤਾਂ ਜੋ ਰੋਸ਼ਨੀ ਦਾ ਪ੍ਰਬੰਧ ਠੀਕ ਹੋ ਸਕੇ। ਅਨੇਕਾਂ ਮਸ਼ਾਲਾਂ ਅਨੇਕਾਂ ਝਾੜ ਉਹ ਬਲ ਰਹੇ ਨੇ, ਰੋਸ਼ਨੀ ਕਰ ਰਹੇ ਨੇ।
ਆਏ ਕੇਸਰੀ ਚੰਦ ਹੰਡੂਰੇ,
ਰਾਜਾ ਕੇਸਰੀ ਚੰਦ ਵੀ ਆ ਗਿਆ, ਰਾਜਾ ਹੰਡੂਰੀਆ ਵੀ ਆ ਗਿਆ ਰਾਜੇ ਭੀਮ ਚੰਦ ਕੋਲ ਰਾਤ ਨੂੰ ਸਲਾਹ ਕਰਨ ਵਾਸਤੇ।
ਉਪ ਕਟੋਚਿਆ ਦੇ ਜ਼ਰੂਰੇ,
ਰਾਜਾ ਕਟੋਚਿਆ ਜਿਹਦਾ ਨਾਂ ਭਾਈ ਸਾਹਿਬ ਨੇ ਘਮੰਡ ਚੰਦ ਲਿਖਿਆ, ਰਾਜਾ ਘਮੰਡ ਚੰਦ ਕਟੋਚਿਆ ਇਹ ਵੀ ਚੱਲ ਕੇ ਆਇਆ ਰਾਜੇ ਭੀਮ ਚੰਦ ਕੋਲ ਸਲਾਹ ਕਰਨ ਵਾਸਤੇ।
ਸਭ ਨਰਿੰਦਰ ਬੈਠੇ ਜਬ ਆਏ,
ਇਹ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਬੈਠੇ ਨੇ, ਜਦੋਂ ਇਹ ਸਾਰੇ ਪਹਾੜੀਏ ਜਦੋਂ ਇਕੱਠੇ ਹੋ ਕੇ ਬੈਠੇ,
ਇਨਕੇ ਜੇ ਵਜ਼ੀਰ ਸਮਝਾਏ,
ਇਨ੍ਹਾਂ ਦੇ ਜਿਹੜੇ ਵਜ਼ੀਰ ਸੀ ਪਹਾੜੀ ਰਾਜਿਆਂ ਦੇ, ਉਹ ਜਿੰਨੇ ਇਨ੍ਹਾਂ ਦੇ ਅਹਿਲਕਾਰ ਸਿਆਣੇ ਵਜ਼ੀਰ ਤੇ ਮੰਤਰੀ ਨੇ, ਉਹ ਵੀ ਇਨ੍ਹਾਂ ਦੇ ਕੋਲ ਆ ਕੇ ਬੈਠੇ ਹਨ।
ਭੀਮ ਚੰਦ ਤਾਬਾਤ ਬਖਾਨੇ,
ਰਾਜਾ ਭੀਮ ਚੰਦ ਫਿਰ ਉਸ ਵੇਲੇ ਬੋਲਿਆ ਜਦੋਂ ਸਾਰੇ ਰਾਜੇ ਵਜ਼ੀਰ ਆ ਕੇ ਬਹਿ ਗਏ ਨਾ ਕੋਲ, ਫਿਰ ਰਾਜਾ ਭੀਮ ਚੰਦ ਬੋਲਿਆ ਆਪਣੇ ਹਿਰਦੇ ਦਾ ਦੁੱਖ ਪ੍ਰਗਟ ਕਰਕੇ।
ਹੁਣ ਸ਼੍ਰੋਣ ਦੇ ਤੁਮ ਸਭ ਸਿਆਣੇ,
ਪਹਾੜੀ ਰਾਜਿਓ ਤੁਸੀਂ ਬੜੇ ਸਿਆਣੇ ਹੋ, ਬੜੇ ਸੂਝਵਾਨ ਹੋ, ਮੇਰੀ ਗੱਲ ਧਿਆਨ ਨਾਲ ਸੁਣੋ।
ਅੱਜ ਪਰੀ ਜਿਸ ਫਾਂਤ ਲੜਾਏ, ਕਿਸਕ ਦਿਵਸ ਮੈਂ ਦਲ ਖੱਪ ਜਾਏ।
ਅੱਜ ਜਿਹੋ ਜਿਹਾ ਜੰਗ ਹੋਇਆ ਨਾ, ਅੱਜ ਜਿਸ ਤਰ੍ਹਾਂ ਦੀ ਲੜਾਈ ਮੈਦਾਨੇ ਜੰਗ ਵਿਚ ਤੁਸੀਂ ਵੀ ਵੇਖੀ ਹੈ, ਮੈਂ ਵੀ ਵੇਖੀ ਹੈ, ਜੇ ਰੋਜ਼ ਇਸੇ ਤਰ੍ਹਾਂ ਲੜਾਈ ਹੁੰਦੀ ਰਹੀ ਤੇ 5-4 ਦਿਨਾਂ ਵਿਚ ਆਪਣਾ ਸਾਰਾ ਦਲ ਖਤਮ ਹੋ ਜਾਣਾ। ਭਾਵੇਂ ਆਪਾਂ ਲੱਖਾਂ ਦੀ ਹਿਸਾਬ ਨਾਲ ਫੌਜ ਲੈ ਕੇ ਆਏ ਹਾਂ, ਪਰ ਜੇ ਅੱਜ ਵਾਂਗੂ ਜੰਗ ਹੁੰਦਾ ਰਿਹਾ ਨਾ, ਰੋਜ਼ ਇਸੇ ਤਰ੍ਹਾਂ ਲੜਾਈ ਹੁੰਦੀ ਰਹੀ ਤੇ 5-7 ਦਿਨਾਂ ਦੇ ਵਿਚ ਹੀ ਸਾਡੀ ਸਾਰੀ ਫੌਜ ਸਮਾਪਤ ਹੋ ਜਾਣੀ ਹੈ, ਸਾਡੀ ਸਾਰੀ ਫੌਜ ਨਿਪਟ ਜਾਣੀ, ਖਤਮ ਹੋ ਜਾਣੀ ਹੈ।
ਯੋਧਾ ਮਰੇ ਹਜ਼ਾਰੋਂ ਲੜ ਲੜ,
ਅੱਜ ਪਹਿਲੇ ਦਿਨ ਦੇ ਜੰਗ ਦੇ ਵਿਚ ਹੀ ਸਾਡੇ ਹਜ਼ਾਰਾਂ ਯੋਧੇ ਮਾਰੇ ਗਏ ਨੇ, ਸੈਂਕੜੇ ਨਹੀਂ। ਕਹਿੰਦਾ ਅੱਜ ਪਹਿਲੇ ਦਿਨ ਦੇ ਜੰਗ ਦੇ ਵਿਚ ਕੇਵਲ 3 ਪਹਿਰਾਂ ਦਾ ਜੰਗ ਹੋਇਆ ਹੈ, ਤੇ 3 ਪਹਿਰਾਂ ਦੇ ਜੰਗ ਦੇ ਵਿਚ ਸਾਡੇ ਹਜ਼ਾਰਾਂ ਯੋਧੇ ਰਣ ਭੂਮੀ ਵਿਚ ਮਾਰੇ ਗਏ ਹਨ।
ਲੋਤ ਹੇਤ ਬੋਹੇਲਾ ਕਰ ਕਰ,
ਦੇਖੋ ਅੱਜ ਜਮਤੁੱਲੇ ਭਾਊ ਦੀ ਲੋਥ ਚੁੱਕਣ ਵਾਸਤੇ ਕਿੰਨਾ ਹੱਲਾ ਕੀਤਾ ਸਾਡੇ ਸਿਪਾਹੀਆਂ ਨੇ, ਕਿੰਨੇ ਜ਼ੋਰ ਦਾ ਜਾ ਕੇ ਹਮਲਾ, ਬਾਰ ਬਾਰ ਹਮਲਾ ਕੀਤਾ।
ਅਰੇ ਉਹ ਖਾਲਸਾ ਧੀਰਜ ਧਾਰ ਧਾਰ,
ਖਾਲਸਾ ਬੜਾ ਧੀਰਜ ਧਾਰਨ ਕਰਕੇ ਬੜੇ ਠਰਮੇ ਨਾਲ ਅੜਿਆ ਰਿਹਾ। ਸਿੰਘ ਵੀ ਜਿਹੜੇ ਸਨ ਉਹ ਆਪਣੀ ਜਗ੍ਹਾ ਤੋਂ ਹਿੱਲੇ ਤੱਕ ਨਹੀਂ, ਉਹ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਤੱਕ ਨਹੀਂ ਹੋਏ, ਜਿੱਥੇ ਉਨ੍ਹਾਂ ਨਿਸ਼ਾਨ ਗੱਡਿਆ ਸੀ ਉਥੇ ਹੀ ਖਲੋ ਕੇ ਲੜਦੇ ਰਹੇ, ਉਹ ਪਿੱਛੇ ਨੀ ਹਟੇ, ਬੜੀ ਬਹਾਦਰੀ ਨਾਲ ਬੜੇ ਧੀਰਜ ਨਾਲ ਸਿੰਘ ਅੜ ਕੇ ਸਾਡੇ ਨਾਲ ਲੜਦੇ ਰਹੇ।
ਜਵਾਲਾ ਬੰਮਣੀ ਭਰ ਭਰ
ਭਰ ਭਰ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਸਾਡੇ ਪਤਾ ਨੀ ਕਿੰਨੇ ਕ ਸੂਰਮਿਆਂ ਨੂੰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਸੰਤ ਕਟੋ ਚ ਅੰਗੋਰੀ ਬੋਲਾ,
ਜਦੋਂ ਭੀਮ ਚੰਦ ਬੋਲਿਆ ਨਾ ਇਹ ਗੱਲ ਕਹੀ ਤੇ ਲਾਗੇ ਕਟੋਚੀਆ ਰਾਜਾ ਬੋਲਿਆ, ਉਹ ਕਹਿਣ ਲੱਗਾ
ਪ੍ਰਥਮ ਜੰਗ ਲੜ ਸਭ ਨੇ ਤੋਲਾ,
ਤੇ ਨਾਲ ਹੰਡੂਰੀਆ ਵੀ ਸੀ, ਕਹਿਣ ਲੱਗਾ ਅੱਜ ਪਹਿਲੇ ਦਿਨ ਦਾ ਜੰਗ ਸੀ, ਅੱਜ ਆਪਾਂ ਸਾਰਿਆਂ ਨੇ ਚੰਗੀ ਤਰ੍ਹਾਂ ਵਿਚਾਰ ਕਰ ਲਈ, ਤੋਲ ਕੇ ਵੇਖ ਲਿਆ ਕਿ ਦੁਸ਼ਮਣ ਕਿਵੇਂ ਲੜਦਾ ਹੈ, ਕਿ ਸਾਡਾ ਜਿਹੜਾ ਦੁਸ਼ਮਣ ਹੈ ਖਾਲਸਾ ਉਹ ਕਿਵੇਂ ਲੜਦਾ ਹੈ। ਅੱਜ ਪਹਿਲੇ ਜੰਗ ਦੇ ਵਿਚ ਆਪਾਂ ਨੂੰ ਤਜਰਬਾ ਹੋ ਗਿਆ ਲੜਾਈ ਦਾ ਕਿ ਕਿਵੇਂ ਜੰਗ ਹੋ ਰਿਹਾ ਹੈ।
ਬਾਂਛਾ ਤਿਮੀ ਕਰੀਏ,
ਅੱਗੇ ਤੁਸੀਂ ਆਪਣੇ ਮਨ ਦੀ ਬਾਂਛਾ ਜੋ ਤੁਹਾਡੇ ਮਨ ਵਿਚ ਆਉਂਦੀ ਹੈ ਉਹ ਤੁਹਾਨੂੰ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ।
ਬਾਦ ਘਾਟ ਸਭ ਘਾਤ ਵਿਚਰੀਏ,
ਵੱਧ ਘੱਟ ਸਾਰੀ ਘਾਤ ਤੁਹਾਨੂੰ ਵਿਚਾਰਨੀ ਚਾਹੀਦੀ ਹੈ, ਵੱਧ ਘੱਟ ਸਭ ਕੁਝ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ, ਕਿਉਂਕਿ ਅੱਜ ਪਹਿਲੇ ਦਿਨ ਦਾ ਜੰਗ ਤੁਹਾਡੇ ਸਾਹਮਣੇ ਸਪਸ਼ਟ ਹੋ ਚੁੱਕਾ ਵੀ ਕਿੱਦਾਂ ਦਾ ਜੰਗ ਹੋਇਆ, ਇਹ ਤੁਸੀਂ ਸਾਰਿਆਂ ਨੇ ਵੇਖ ਲਿਆ। ਹੁਣ ਅੱਗੇ ਤੁਸੀਂ ਕੀ ਕਰਨਾ, ਕਿਵੇਂ ਲੜਨਾ, ਕਿਸ ਵਿਉਂਤਬੰਦੀ ਨਾਲ ਲੜਨਾ, ਕਿਹੜੀ ਸੋਚ ਨਾਲ ਲੜਨਾ, ਪਿੱਛੇ ਹਟਣਾ ਜਾਂ ਅੱਗੇ ਵਧਣਾ, ਇਹ ਹੁਣ ਤੁਸੀਂ ਵਿਚਾਰ ਕਰ ਲੋ। ਇਹ ਹੁਣ ਤੁਸੀਂ ਚੰਗੀ ਤਰ੍ਹਾਂ ਕੋਖ ਲਵੋ।
ਮੰਡਸਪਤੀ ਨਰਿੰਦਰ ਬਖਾਨਾ, ਇਹ ਗੁਰੂਆਂ ਕੋ ਸਦਨ ਮਾਨਾ
ਜੀ। ਸਕੇਤ ਮੰਡੀ ਦਾ ਰਾਜਾ ਉੱਥੇ ਬੈਠਾ ਸੀ, ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਪਰ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਨੂੰ ਆਉਣਾ ਪਿਆ, ਪਰ ਅੰਦਰੋਂ ਦਿਲੋਂ ਇਹ ਮਹਾਰਾਜ ਜੀ ਨਾਲ ਲੜ ਕੇ ਰਾਜੀ ਨਹੀਂ ਸੀ। ਇਹ ਗੁਰੂ ਸਾਹਿਬ ਦੇ ਉੱਤੇ ਭਾਵਨਾ ਵੀ ਰੱਖਦਾ ਸੀ। ਮੰਡਸਪਤੀ ਜਿਹੜਾ ਰਾਜਾ ਸੀ ਉਹ ਉਸ ਵੇਲੇ ਬੋਲਿਆ, ਕਹਿਣ ਲੱਗਾ ਹੇ ਪਹਾੜੀ ਰਾਜੋ, ਸੁਣੋ ਮੇਰੀ ਗੱਲ ਧਿਆਨ ਦੇ ਕੇ, ਇਹ ਗੁਰੂਆਂ ਪੀਰਾਂ ਦਾ ਘਰ ਹੈ ਜਿੱਥੇ ਤੁਸੀਂ ਲੜਨ ਆਏ ਹੋ, ਇਹ ਗੁਰੂ ਪੀਰਾਂ ਦਾ ਘਰ ਹੈ, ਇਹ ਮਹਾਂਪੁਰਖਾਂ ਦਾ ਘਰ ਹੈ, ਇਹ ਗੁਰੂ ਪੀਰਾਂ ਦਾ ਸਥਾਨ ਹੈ ਜਿੱਥੇ ਜਾਹਰ ਅਜਮਤ ਤੇ ਕਲਾ ਵਰਤਦੀ ਹੈ।
ਮੈਂ ਸਮਾਨਤਾ ਕਿਸੇ ਹੋਏ,
ਗੁਰੂਆਂ ਦਾ ਘਰ ਹੈ, ਇਸ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਹ ਜਿਹੜਾ ਘਰ ਹੈ ਨਾ ਗੁਰੂਆਂ ਦਾ, ਇਸ ਘਰ ਦੀ ਬਰਾਬਰੀ ਹੈ ਰਾਜਾ ਭੀਮ ਚੰਦ, ਤੇਰੇ ਵਰਗੇ ਮੇਰੇ ਵਰਗੇ ਕਰੋੜਾਂ ਰਾਜੇ ਇਕੱਠੇ ਹੋ ਕੇ ਆ ਜਾਣ, ਫਿਰ ਵੀ ਗੁਰੂ ਨਾਨਕ ਦੇ ਘਰ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਗੁਰੂ ਨਾਨਕ ਦਾ ਘਰ ਇੰਨਾ ਉੱਚਾ ਹੈ, ਇਤਨਾ ਪਾਕ ਹੈ, ਇਤਨਾ ਪਵਿੱਤਰ ਹੈ ਕਿ ਸਾਡੇ ਵਰਗੇ ਕਰੋੜਾਂ ਰਾਜੇ ਵੀ ਸਤਿਗੁਰਾਂ ਦੇ ਘਰ ਦੀ ਬਰਾਬਰੀ ਨਹੀਂ ਕਰ ਸਕਦੇ।
ਇਨਸੋ ਮਿਲਨ ਨੀਕ ਐ
ਸੋਏ, ਇਨ੍ਹਾਂ ਦੇ ਨਾਲ ਤਾਂ ਮਿਲ ਕੇ ਰਹਿਣਾ ਹੀ ਸਾਡਾ ਭਲਾ ਹੈ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਨਾ, ਤੇ ਫਿਰ ਇਨ੍ਹਾਂ ਨਾਲ ਮਿਲ ਕੇ ਰਹੋ, ਇਨ੍ਹਾਂ ਦੇ ਚਰਨਾਂ ਵਿਚ ਝੁੱਕ ਕੇ ਰਹੋ। ਜੇ ਕੁਝ ਲੈਣਾ ਚਾਹੁੰਦੇ ਹੋ, ਜੇ ਕੁਝ ਆਪਣਾ ਭਲਾ ਚਾਹੁੰਦੇ ਹੋ, ਕਲਿਆਣ ਚਾਹੁੰਦੇ ਹੋ, ਤੇ ਫਿਰ ਇਨ੍ਹਾਂ ਨਾਲ ਮਿਲ ਕੇ ਰਹਿਣਾ ਹੀ ਚੰਗਾ ਹੈ।
ਕਰਾਮਾਤ ਸਾਹਿਬ ਬਲਵੰਤੇ, ਸੁਰਤ ਬਣਾਵੇ ਜਸਾ ਚੰਤੇ।
ਸਤਿਗੁਰੂ ਜੀ ਕਰਾਮਾਤਾਂ ਵਿਚ ਬਲਵੰਤ ਨੇ, ਬਲੀ ਨੇ, ਬਲਵਾਨ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਕਰਾਮਾਤਾਂ ਚ ਬਲਵਾਨ ਨੇ ਔਰ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਸਰਵ ਕਲਾ ਸਮਰੱਥ ਤੇ ਸੰਪੂਰਨ ਨੇ, ਉਨ੍ਹਾਂ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ। ਉਹ ਚਾਹਣ ਤਾਂ ਇੱਕ ਫੂਕ ਨਾਲ ਤੁਹਾਨੂੰ ਉਡਾ ਸਕਦੇ ਨੇ, ਪਰ ਉਹ ਕੇਵਲ ਮਾਨਵੀ ਲੀਲਾ ਧਾਰ ਕੇ ਲੜ ਰਹੇ ਨੇ, ਮਨੁੱਖੀ ਲੀਲਾ ਕਰਕੇ ਲੜ ਰਹੇ ਨੇ, ਨਹੀਂ ਤਾਂ ਉਹ ਕੇਵਲ ਆਪਣੇ ਇੱਕ ਵਚਨ ਨਾਲ ਹੀ ਤੁਹਾਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ। ਜੋ ਚਾਹੇ ਮਰਜ਼ੀ ਕਰ ਸਕਦੇ ਹਨ।
ਬਿਰਤ ਮਹਿਤ ਸ੍ਰੀ ਨਾਨਕ ਗਾਦੇ,
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵੱਡੀ ਗੱਦੀ ਹੈ ਉਹ ਸਾਰੇ ਜਗਤ ਵਿਚ ਵਿਦਤ ਹੈ, ਸਾਰੇ ਜਗਤ ਵਿਚ ਪ੍ਰਗਟ ਹੈ।
ਮੈਂ ਪੂਰਾ ਉਤਰੈ ਕੋ ਬਾਬੇ,
ਕੋਈ ਬਾਦੀ ਕੋਈ ਝਗੜਾਲੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਨਾਲ ਝਗੜਾ ਪਾ ਕੇ ਪੂਰਾ ਨਹੀਂ ਉਤਰ ਸਕਦਾ। ਕੋਈ ਬਾਦੀ ਕੋਈ ਝਗੜਾਲੂ ਝਗੜਾ ਕਰਕੇ ਗੁਰੂ ਨਾਨਕ ਦੀ ਗੱਦੀ ਨਾਲ ਪੂਰਾ ਖਰਾ ਨਹੀਂ ਉਤਰ ਸਕਦਾ।
ਸੁਣ ਹੰਡੂਰੀਏ ਗਿਰਾ ਉਚਾਰੇ,
ਜਦੋਂ ਮੰਡੀ ਦੇ ਰਾਜੇ ਨੇ ਇਹ ਗੱਲ ਕਹੀ ਨਾ, ਗੁਰੂ ਘਰ ਦੀ ਉਪਮਾ ਕੀਤੀ ਤੇ ਲਾਗੇ ਰਾਜਾ ਹੰਡੂਰੀਆ ਬੈਠਾ ਸੀ। ਰਾਜਾ ਹੰਡੂਰੀਆ ਉਸ ਵੇਲੇ ਬੋਲਿਆ,
ਰਾਜ ਕਾਜ ਕੀ ਬਾਤ ਨਿਆਰੇ।
ਕਹਿੰਦਾ ਜੀ, ਜਿਹੜੇ ਰਾਜ ਭਾਗ ਦੇ ਕੰਮ ਹੁੰਦੇ ਨੇ ਨਾ, ਰਾਜ ਭਾਗ ਉਹ ਕੰਮ ਵੱਖਰੇ ਹੁੰਦੇ ਨੇ। ਰਾਜ ਭਾਗ ਜਿਹੜਾ ਰਾਜਤੰਤਰ ਹੈ ਉਹ ਵੱਖਰੇ ਢੰਗ ਨਾਲ ਵੱਖਰੇ ਤਰੀਕੇ ਨਾਲ ਚੱਲਦਾ ਹੈ।
ਇਸ ਮੈਂ ਪਿਤਾ ਪੋਤ ਬਿਗਰੰਤੇ,
ਜਿਹੜੇ ਰਾਜ ਭਾਗ ਦੀ ਗੱਲ ਹੈ ਇਹਦੇ ਵਿੱਚ ਤਾਂ ਸਕੇ ਪਿਓ ਪੁੱਤਰ ਆਪਸ ਵਿੱਚ ਵਿਗੜ ਜਾਂਦੇ ਨੇ। ਪੁੱਤਰ ਪਿਓ ਦਾ ਦੁਸ਼ਮਣ ਬਣ ਜਾਂਦਾ, ਪਿਓ ਪੁੱਤਰ ਦਾ ਦੁਸ਼ਮਣ ਬਣ ਜਾਂਦਾ। ਰਾਜਨੀਤੀ ਐਸੀ ਹੈ, ਇਹ ਰਾਜ ਭਾਗ ਦੇ ਕੰਮ ਐਸੇ ਨੇ, ਇਹਦੇ ਵਿੱਚ ਤਾਂ ਸਕੇ ਮਾਂ ਸਕੇ ਪਿਓ ਪੁੱਤਰ ਜਿਹੜੇ ਨੇ ਉਹ ਵੀ ਵਿਗੜ ਜਾਂਦੇ ਹਨ।
ਜੋ ਅਤ ਪ੍ਰਿਆ ਸੋ ਸ਼ਤਰੂ ਬਨੰਤੇ,
ਰਾਜ ਭਾਗ ਦਾ ਕੰਮ ਐਸਾ ਵੀ ਜਿਹੜਾ ਬਹੁਤ ਜ਼ਿਆਦਾ ਪਿਆਰਾ ਹੁੰਦਾ ਨਾ, ਉਹ ਵੀ ਰਾਜਨੀਤੀ ਦੇ ਵਿੱਚ ਕਈ ਵਾਰੀ ਦੁਸ਼ਮਣ ਬਣ ਜਾਂਦਾ। ਇਹ ਰਾਜਪੰਤਰ ਹੈ ਹੀ ਐਸਾ, ਰਾਜਨੀਤੀ ਹੈ ਹੀ ਐਸੀ ਕਿ ਜਿਹੜਾ ਬਹੁਤ ਜ਼ਿਆਦਾ ਪਿਆਰਾ ਮਿੱਤਰ ਹੁੰਦਾ ਹੈ ਉਹ ਇਸੇ ਰਾਜ ਭਾਗ ਕਰਕੇ ਬਹੁਤ ਜ਼ਿਆਦਾ ਵੱਡਾ ਦੁਸ਼ਮਣ ਬਣ ਜਾਂਦਾ ਹੈ।
ਜੋ ਤਜ ਰਾਜ ਸਾਧ ਬਣ ਜਾਏ ਤੋ ਅਸ ਬਾਤ ਵਿਚਾਰਨ ਕੈ,
ਜਿਹੜਾ ਇਹ ਰਾਜ ਭਾਗ ਦੀ ਗੱਲ ਛੱਡ ਦੇਵੇ ਉਹ ਤੇਰੇ ਵਰਗੀਆਂ ਗੱਲਾਂ ਕਰੇ। ਹੈ ਰਾਜਾ ਮੰਡਸਪਤੀ, ਜਿਹੜੀਆਂ ਤੂੰ ਕਰ ਰਿਹਾ ਵੀ ਗੁਰੂ ਨਾਨਕ ਦਾ ਘਰ ਹੈ, ਬੜਾ ਵੱਡਾ ਘਰ ਹੈ, ਉੱਥੇ ਝੁਕ ਕੇ ਰਹਿਣਾ ਚਾਹੀਦਾ। ਜੇ ਰਾਜ ਭਾਗ ਛੱਡ ਦਿਓ ਤੇ ਫੇਰ ਇਹੋ ਜਿਹੀਆਂ ਗੱਲਾਂ ਫਕੀਰਾਂ ਵਾਲੀਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ। ਜੇ ਤੁਸੀਂ ਰਾਜ ਗੱਦੀ ਤੇ ਬੈਠੇ ਹੋ ਤੇ ਫਿਰ ਤੁਹਾਨੂੰ ਰਾਜਿਆਂ ਵਾਂਗੂ ਸੋਚਣਾ ਪਏਗਾ, ਫਿਰ ਤੁਹਾਨੂੰ ਰਾਜਨੀਤੀ ਦੇ ਦਾਓ ਭਾਓ ਜਿਹੜੇ ਨੇ ਉਹ ਵੇਖਣੇ ਪੈਣਗੇ। ਤੇ ਜੇ ਤੁਸੀਂ ਰਾਜ ਭਾਗ ਛੱਡਣਾ ਤੇ ਛੱਡ ਕੇ ਫੇਰ ਇਹ ਗੱਲਾਂ ਸੋਚੋ ਜਿਹੜੀਆਂ ਤੁਸੀਂ ਕਹਿ ਰਹੇ ਹੋ।
ਗੁਰੂ ਸ਼ਤਰੂ ਬਣ ਗਏ ਮਾਰਾ,
ਅੱਜ ਗੁਰੂ ਸਾਡਾ ਦੁਸ਼ਮਣ ਬਣਿਆ ਹੋਇਆ ਤੇ ਅਸੀਂ ਉਹਨਾਂ ਦੇ ਅੱਗੇ ਝੁੱਕ ਕੇ ਮੱਥਾ ਟੇਕੀਏ, ਕਿੱਥੋਂ ਦੀ ਨੀਤੀ ਹੈ? ਇਹ ਨੀਤੀ ਕਹਿੰਦੀ ਹੈ ਪੁੱਤਰ ਵੀ ਦੁਸ਼ਮਣ ਬਣ ਜਾਏ ਰਾਜਨੀਤੀ ਵਿੱਚ, ਤੇ ਪਿਓ ਕਦੇ ਆਪਣੇ ਪੁੱਤਰ ਨੂੰ ਪੁੱਤਰ ਨਹੀਂ ਕਹਿੰਦਾ, ਫਿਰ ਕਹਿੰਦਾ ਮੇਰਾ ਦੁਸ਼ਮਣ ਹੈ। ਇਹ ਤਾਂ ਗੁਰੂ ਨੇ ਸਾਡੇ ਤੋਂ ਬਾਹਰ ਨੇ, ਤੇ ਜੇ ਅੱਜ ਗੁਰੂ ਸਾਡਾ ਦੁਸ਼ਮਣ ਬਣਿਆ ਹੋਇਆ ਤੇ ਅਸੀਂ ਉਹਨਾਂ ਨਾਲ ਮਿਲਾਪ ਦੀ ਗੱਲ ਕਰੀਏ ਕਿਵੇਂ ਹੋ ਸਕਦਾ ਹੈ?
ਕਹੋ ਲੜਨ ਤੇ ਕਿਮ ਹੋਏ ਤਾਰਾ,
ਦੱਸੋ ਜੇ ਗੁਰੂ ਦੁਸ਼ਮਣ ਬਣਿਆ ਹੋਇਆ ਸਾਡਾ ਤੇ ਫਿਰ ਉਹਨਾਂ ਨਾਲ ਲੜਾਈ ਕਰਨ ਤੋਂ ਬਿਨਾਂ ਅਸੀਂ ਕਿਵੇਂ ਟਾਲਾ ਕਰ ਸਕਦੇ ਹਾਂ? ਜੰਗ ਕੀਤੇ ਬਿਨਾਂ ਕਿਵੇਂ ਟਾਲਾ ਕਰ ਸਕਦੇ ਹਾਂ?
ਸੁਣ ਜਸਵਾਰ ਕੇਸਰੀ ਚੰਦ,
ਰਾਜਾ ਜਸਵਾਲੀਆ ਰਾਜਾ ਕੇਸਰੀ ਚੰਦ ਉਹ ਉਸ ਵੇਲੇ ਸੁਣ ਕੇ ਬੋਲਿਆ,
ਬੋਲਿਓ ਸਾਨਾ ਗਰਭ ਬਿਲੰਦ।
ਕੇਸਰੀ ਚੰਦ ਦੇ ਮਨ ਚ ਕੁਝ ਜ਼ਿਆਦਾ ਹੀ ਹੰਕਾਰ ਸੀ, ਇਹਦੇ ਮਨ ਵਿਚ ਕੋਈ ਬਹੁਤੀ ਜ਼ਿਆਦਾ ਹੀ ਹਉਮੈ ਸੀ। ਇਹ ਕਹਿੰਦਾ ਸੀ ਵੀ ਸ਼ਾਇਦ ਮੇਰੇ ਵਰਗਾ ਬਲਵਾਨ ਕੋਈ ਹੈ ਹੀ ਨਹੀਂ, ਇਹਨੂੰ ਅੱਗੇ ਟੱਕਰਨਾ ਸਿੰਘਾਂ ਨੇ, ਵੀ ਕਿਵੇਂ ਇਹਦਾ ਸਿਰ ਵੱਢ ਕੇ ਲਿਆਉਂਦੇ ਨੇ ਸਿੰਘ। ਤੇ ਕੇਸਰੀ ਚੰਦ ਇਹਦੇ ਮਨ ਚ ਬੜਾ ਗਰਵ ਹੈ, ਬੜਾ ਹੰਕਾਰ ਹੈ, ਤੇ ਬੜੇ ਹੰਕਾਰ ਦੇ ਵਿਚ ਬੋਲਿਆ ਕੇਸਰੀ ਚੰਦ,
ਕਹਾ ਸਿੰਘ ਹਮੋ ਅਗਾਰੇ,
ਸਿੰਘ ਸਾਡੇ ਸਾਹਮਣੇ ਕੀ ਨੇ ਭਲਾ? ਹਾਲਾਂਕਿ ਅੱਜ ਸਾਰੇ ਦਿਨ ਦਾ ਜੰਗ ਇਹਨੇ ਅੱਖਾਂ ਨਾਲ ਵੇਖਿਆ, ਕੇਸਰੀ ਚੰਦ ਨੇ ਵੇਖਿਆ ਕਿ ਇਕ ਇਕ ਸਿੰਘ ਕਿਵੇਂ ਇਨ੍ਹਾਂ ਦੇ ਸੈਂਕੜਿਆਂ ਤੇ ਭਾਰੂ ਪੈ ਰਿਹਾ, ਫਿਰ ਵੀ ਬੋਲ ਰਿਹਾ ਹੰਕਾਰ ਵਿਚ, ਕਹਿੰਦਾ ਸਿੰਘ ਸਾਡੇ ਸਾਹਮਣੇ ਕੀ ਹਨ?
ਠਹਿਰ ਨਾ ਸਕੈ ਪਈ ਜਬ ਮਾਰੇ,
ਜਦੋਂ ਸਾਡੀ ਮਾਰ ਪਈ ਨਾ ਇਨ੍ਹਾਂ ਦੇ ਉੱਤੇ, ਇਹ ਸਾਡੇ ਅੱਗੇ ਠਹਿਰ ਨਹੀਂ ਸਕਣਗੇ, ਸਾਡੇ ਅੱਗੇ ਖਲੋ ਨਹੀਂ ਸਕਣਗੇ।
ਕਹਾ ਭਏ ਪੂਰਬ ਅਰ ਰਹਿ,
ਕਹਿੰਦਾ ਕੀ ਹੋਇਆ ਜੇ ਅੱਜ ਪਹਿਲੇ ਦਿਨ ਦੇ ਜੰਗ ਦੇ ਵਿਚ ਉਹ ਸਾਡੇ ਸਾਹਮਣੇ ਅੜੇ ਰਹੇ, ਅੱਜ ਪਹਿਲੇ ਦਿਨ ਦੇ ਜੰਗ ਦੇ ਵਿਚ ਉਹ ਸਾਡੇ ਸਾਹਮਣੇ ਖਲੋਤੇ ਰਹੇ, ਤਾਂ ਕੀ ਹੋ ਗਿਆ?
ਦਾਵਲਨ ਕੋ ਸੈਨ ਨਾ ਲਹਿ,
ਕਹਿੰਦੇ ਅੱਜ ਦਾਵ ਹੀ ਨਹੀਂ ਮਿਲਿਆ ਲੜਨ ਦਾ, ਜੇ ਕਿਤੇ ਅੱਜ ਦਾਵ ਮਿਲ ਜਾਂਦਾ ਸਾਡੀ ਫੌਜ ਨੂੰ ਲੜਨ ਦਾ ਤੇ ਅੱਜ ਪੂਰਾ ਜ਼ੋਰ ਲੱਗ ਜਾਣਾ ਸੀ ਸਾਡਾ, ਪਰ ਕਹਿੰਦੇ ਦਾ ਅੱਜ ਉਨ੍ਹਾਂ ਦੇ ਕੋਲ ਚਲਾ ਗਿਆ, ਹੋ ਸਕਦਾ ਕੱਲ ਨੂੰ ਸਾਡੇ ਕੋਲ ਆ ਜਾਏ। ਜ਼ਰੂਰੀ ਤਾਂ ਨਹੀਂ ਕਿ ਲੜਾਈ ਦਾ ਦਾਹ ਹਮੇਸ਼ਾ ਉਨ੍ਹਾਂ ਕੋਲ ਹੀ ਰਹੇਗਾ।
ਹੋਏ ਪ੍ਰਾਤ ਕੇ ਮੰਡੋ ਜੰਗ,
ਕੱਲ ਸਵੇਰ ਹੁੰਦਿਆਂ ਫਿਰ ਜੰਗ ਲੜੋ, ਖੂਬ ਲੜੋ, ਬਹਾਦਰੀ ਨਾਲ, ਦਲੇਰੀ ਨਾਲ ਲੜੋ। ਕਹਿੰਦੇ ਅੱਜ ਦਾ ਜੰਗ ਵੇਖ ਕੇ ਆਪਣੇ ਮਨ ਚ ਮਾਯੂਸੀ ਨਾ ਬਣਾਓ, ਆਪਣੇ ਮਨ ਨਾ ਮੁਰਝਾਓ, ਚਿੰਤਾ ਤੁਰ ਨਾ ਹੋਵੋ, ਕੀ ਹੋ ਗਿਆ ਜੇ ਅੱਜ ਆਪਾਂ ਚੰਗੀ ਤਰ੍ਹਾਂ ਨਹੀਂ ਲੜ ਸਕੇ, ਹਲੇ ਮਰੇ ਤਾਂ ਨਹੀਂ, ਜਿਉਂਦੇ ਹਾਂ, ਕੱਲ ਸਵੇਰੇ ਹੁੰਦਿਆਂ ਦੁਬਾਰਾ ਜੰਗ ਲੜੋ।
ਪਰ ਉਹ ਇਸ ਕਰ ਸਵੇਕ ਸੰਗ,
ਆਪਾਂ ਸਾਰੇ ਇਕੱਠੇ ਹੋ ਕੇ, ਕੱਲਾ ਕੱਲਾ ਰਾਜਾ ਲੜੇਗਾ ਫਿਰ ਨੀ ਜਿੱਤ ਹੋਣੀ, ਇਕੱਠੇ ਹੋ ਕੇ ਸਾਰੇ ਰਲ ਕੇ ਹਮਲਾ ਕਰੀਏ ਤੇ ਲੜਾਈ ਕਰੀਏ।
ਕਬਲੋ ਲੜਾ ਖਾਲਸਾ ਜੋਏ,
ਖਾਲਸਾ ਸਾਡੇ ਸਾਹਮਣੇ ਕਦੋਂ ਤੱਕ ਲੜੇਗਾ, ਕਿੰਨੀ ਦੇਰ ਤੱਕ ਸਾਡੇ ਸਾਹਮਣੇ ਖਲੋ ਕੇ ਲੜਨਗੇ? ਉਹ ਆਟੇ ਚ ਲੂਣ ਵਾਂਗੂ ਨੇ, ਅਸੀਂ ਹਜ਼ਾਰਾਂ ਦੀ ਗਿਣਤੀ ਚ, ਲੱਖਾਂ ਦੀ ਗਿਣਤੀ ਚ, ਸੈਂਕੜਿਆਂ ਦੀ ਗਿਣਤੀ ਚ ਨੇ।
ਦਰਬ ਦੇਸ਼ ਕੋ ਰਾਜ ਨਾ ਕੋਈ,
ਉਹਨਾਂ ਕੋਲ ਨਾ ਇੰਨਾ ਰੁਪਈਆ ਹੈ, ਨਾ ਉਹਨਾਂ ਕੋਲ ਕੋਈ ਦੇਸ਼ ਹੈ, ਨਾ ਉਹਨਾਂ ਕੋਲ ਕੋਈ ਰਾਜ ਭਾਗ ਹੈ ਵੀ ਉਹ ਸਾਡਾ ਮੁਕਾਬਲਾ ਕਰ ਸਕਣ। ਕਿੰਨੀ ਕ ਦੇਰ ਲੜਨਗੇ ਸਾਡੇ ਸਾਹਮਣੇ?
ਤੁਮ ਸਮਰੱਥ ਧਨ ਰਾਜ ਮਜਾਰੇ,
ਪਹਾੜੀ ਰਾਜ ਹੋ ਤੁਸੀਂ ਸਮਰੱਥ, ਤੁਹਾਡੇ ਕੋਲ ਰਾਜ ਭਾਗ ਹੈ, ਤੁਹਾਡੇ ਕੋਲ ਦੇਸ਼ ਨੇ, ਤੁਹਾਡੇ ਕੋਲ ਕਿਲੇ ਨੇ, ਤੁਹਾਡੇ ਕੋਲ ਸੈਨਾ ਹੈ, ਤੁਹਾਡੇ ਕੋਲ ਪੈਸਾ ਰੁਪਈਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੁਹਾਡੇ ਸਾਹਮਣੇ ਉਹ ਕਿੰਨਾ ਕੁ ਚਿਰ ਲੜਨਗੇ, ਕਿੰਨਾ ਕੁ ਚਿਰ ਲੜਾਈ ਕਰਨਗੇ?
ਅਨੰਦਪੁਰ ਬਸੈ ਸੁਖਾਰੇ,
ਕਿਵੇਂ ਅਨੰਦਪੁਰ ਸਾਹਿਬ ਦੇ ਵਿਚ ਸੁਖਾਲੇ ਢੰਗ ਨਾਲ ਵੱਸ ਸਕਦੇ ਨੇ, ਕਿਵੇਂ ਰਹਿ ਸਕਦੇ ਨੇ?
ਭੀਮ ਚੰਦ ਸੁਣ ਸਭ ਕੋ ਕਹਿ,
ਰਾਜਾ ਭੀਮ ਚੰਦ ਨੇ ਜਦੋਂ ਇਹ ਰਾਜੇ ਕੇਸਰੀ ਚੰਦ ਦੀਆਂ ਗੱਲਾਂ ਸੁਣੀਆਂ, ਸੁਣ ਕੇ ਭੀਮ ਚੰਦ ਮਨ ਬੜਾ ਦੁਖੀ ਹੈ ਇਹਦਾ, ਤੇ ਉਸ ਵੇਲੇ ਭੀਮ ਚੰਦ ਬੋਲਿਆ,
ਭੋ ਜਸਵਾਲੀ ਸੀ ਬਿਦਅਹੈ,
ਹੇ ਰਾਜਾ ਜਸਵਾਲੀਆ, ਕਿਉਂਕਿ ਕੇਸਰੀ ਚੰਦ ਜਸਵਾਲ ਦਿਆਸ ਦਾ ਰਾਜਾ ਸੀ, ਕਹਿੰਦਾ ਹੇ ਰਾਜਾ ਕੇਸਰੀ ਚੰਦ ਜਸਵਾਲੀਆ, ਇਸੇ ਤਰ੍ਹਾਂ ਹੀ ਹੈ ਜਿਵੇਂ ਤੂੰ ਕਹਿ ਰਿਹਾ।
ਤੂੰ ਦੇਖੀਏ ਲਿਓ ਵਿਚਾਰੇ, ਪਿੰਡ ਖਾਨ ਆਇਓ ਬਲ ਭਾਰੇ,
ਪਰ ਫਿਰ ਵੀ ਵੇਖ ਲੋ, ਵਿਚਾਰ ਕਰ ਲੋ, ਚੰਗੀ ਤਰ੍ਹਾਂ ਘੋਖ ਲੋ, ਵੇਖੋ ਪੈਂਡੇ ਖਾਂ ਕਿੱਡਾ ਸੂਰਮਾ ਸੀ, 10,000 ਸਿਪਾਹੀ ਲੈ ਕੇ ਆਇਆ ਸੀ ਦਿੱਲੀਓਂ, ਮੁਗਲਾਂ ਤੇ ਪਠਾਣਾ ਦੇ ਸਿਪਾਹੀ ਸੀ ਉਹ, ਇਕ ਇਕ ਬੱਕਰਾ ਖਾ ਜਾਣ ਵਾਲੇ ਸਬੂਤਾ, 7-7 ਫੁੱਟੇ ਪਠਾਣ ਸੀ ਜਿਹੜੇ ਚੜ ਕੇ ਆਏ ਸੀ ਦਿੱਲੀਓਂ, ਪੈਂਡੇ ਖਾਂ ਦੀ ਅਗਵਾਈ ਦੇ ਥੱਲੇ ਦੀਨਾ ਬੇਗ ਉਨ੍ਹਾਂ ਦੇ ਨਾਲ ਸੀ, ਤੇ ਵੇਖੋ ਪੈਂਡੇ ਖਾਂ ਨਾਲ ਗੁਰੂ ਸਾਹਿਬ ਨੇ ਕਿੱਦਾਂ ਦਾ ਜੰਗ ਲੜਿਆ, ਸਿੰਘਾਂ ਨੇ ਕਿੱਦਾਂ ਦਾ ਜੰਗ ਲੜਿਆ ਕਿ ਉਸ ਪੈਂਡੇ ਖਾਂ ਨੂੰ ਰਣ ਭੂਮੀ ਵਿਚ ਮਾਰ ਮੁਕਾਇਆ।
ਜੇ ਮਾਰੇ ਉਹ ਦਲ ਗਏ ਉਹ ਪਲਾਏ,
ਜਿਵੇਂ ਪੈਂਡੇ ਖਾਂ ਨੂੰ ਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰਿਆ ਸੀ, ਉਦੋਂ ਵੇਖਿਆ ਸੀ ਨਾ ਤੁਸੀਂ ਕੇਸਰੀ ਚੰਦ, ਉਦੋਂ ਤੂੰ ਵੀ ਆਇਆ ਸੀ ਕਿ ਕਿਵੇਂ ਪੈਂਡੇ ਖਾਂ ਨੂੰ ਉਨ੍ਹਾਂ ਨੇ ਮਾਰਿਆ ਸੀ, ਤੇ ਬਾਕੀ ਦਾ ਜਿਹੜਾ ਦਲ ਸੀ ਉਨ੍ਹਾਂ ਦਾ ਮੁਗਲਾਂ ਪਠਾਣਾ ਦਾ, ਉਹ ਸਾਰਾ ਦਲ ਭੱਜ ਗਿਆ ਸੀ।
10,000 ਪਤ ਹੈ ਸਮਝਾਈ,
10,000 ਸੂਰਮੇ ਸੀ ਉਹ, ਕੋਈ ਥੋੜੇ ਨਹੀਂ ਸੀ, 10,000 ਫੌਜ ਲੈ ਕੇ ਆਏ ਸਨ, ਸਾਰੇ ਭੱਜ ਗਏ, ਨੱਠ ਗਏ ਕਾਇਰ ਤੇ ਗੀਦੀ ਬਣ ਕੇ।
ਹੇਰ ਆਜ ਕੋ ਜੰਗ ਹਿਰਾਸਾ, ਲਸ਼ਕਰ ਪਇਓ ਕਿਤੇ ਕ ਬਿਨਾਸਾ,
ਫਿਰ ਤੂੰ ਅੱਜ ਦਾ ਹੀ ਜੰਗ ਵੇਖ ਲੈ ਕਿ ਅੱਜ ਕਿੰਨਾ ਜੰਗ ਹੋਇਆ, ਸਾਡਾ ਕਿੰਨਾ ਲਸ਼ਕਰ ਮਾਰਿਆ ਗਿਆ। ਮੈਂ ਤਾਂ ਵੇਖ ਕੇ ਹੈਰਾਨ ਹਾਂ ਕਿ ਸਾਡੀ ਇੰਨੀ ਫੌਜ ਮਾਰੀ ਕਿਵੇਂ ਗਈ, ਸਾਡੇ ਇੰਨੇ ਸਿਪਾਹੀ ਰਣ ਭੂਮੀ ਚ ਮਰੇ ਪਏ ਨੇ ਕਿ ਅਸੀਂ ਉਨ੍ਹਾਂ ਦੀਆਂ ਲੋਥਾਂ ਤੱਕ ਵੀ ਨਹੀਂ ਸੰਭਾਲ ਸਕੇ, ਇੰਨੇ ਜ਼ਿਆਦਾ ਮਰੇ ਪਏ ਨੇ। ਮੈਂ ਤਾਂ ਹੈਰਾਨ ਹੋ ਰਿਹਾ ਕਿ ਅੱਜ ਦੇ ਇਸ ਜੰਗ ਦੇ ਵਿਚ ਸਾਡੇ ਕਿੰਨੇ ਸੂਰਮੇ ਮਾਰੇ ਗਏ ਨੇ।
ਕਹਿਲੂਰੀ ਕੋ ਇਕ ਵਜ਼ੀਰ,
ਕਹਿਲੂਰਪਤੀ ਭੀਮ ਚੰਦ ਨੂੰ ਹੁਣ ਹੌਸਲਾ ਨਹੀਂ ਪੈ ਰਿਹਾ ਲੜਨ ਦਾ, ਉਹਦੇ ਅੰਦਰ ਹੌਸਲਾ ਨਹੀਂ ਪੈ ਰਿਹਾ, ਉਹ ਡਰ ਰਿਹਾ, ਮਨ ਦੇ ਵਿਚ ਸਹਿਮ ਰਿਹਾ। ਇਹਦਾ ਇਕ ਵਜ਼ੀਰ ਸੀ ਰਾਜੇ ਭੀਮ ਚੰਦ ਕਹਿਲੂਰੀ ਦਾ,
ਬੋਲਿਓ ਹੱਥ ਬੰਦ ਜੁੱਤ ਧੀਰ,
ਬੋਲਿਆ ਹੱਥ ਬੰਨ ਕੇ, ਹੱਥ ਜੋੜ ਕੇ ਬੜੇ ਧੀਰਜ ਨਾਲ, ਠਰਮੇ ਨਾਲ,
ਅਬ ਗਿਰ ਪਤ ਤੁਮ ਸਭ ਛੱਡ ਆਏ, ਲੜਾ ਨਹੀਂ ਇਹ ਕਿਮ ਬਣ ਆਏ।
ਕਹਿਣ ਲੱਗਾ ਕਿ ਹੁਣ ਤੁਸੀਂ ਸਾਰੇ ਪਹਾੜੀ ਰਾਜੇ ਚੜ ਕੇ ਆਏ ਇਕੱਠੇ ਹੋ ਕੇ, ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਤਕਰੀਬਨ ਤੁਸੀਂ ਸਾਰੇ ਹੀ ਆਏ ਹੋ, ਇਕ ਦੋ ਰਾਜਿਆਂ ਨੂੰ ਛੱਡ ਕੇ ਤੁਸੀਂ ਸਾਰੇ ਚੜ ਕੇ ਆਏ ਹੋ, ਤੇ ਜੇ ਹੁਣ ਵੀ ਤੁਸੀਂ ਗੁਰੂ ਜੀ ਨਾਲ ਜੰਗ ਨਹੀਂ ਲੜਦੇ, ਜੇ ਹੁਣ ਤੁਸੀਂ ਗੁਰੂ ਜੀ ਨਾਲ ਲੜਾਈ ਨਹੀਂ ਕਰਦੇ,
ਲੜੋ ਨਹੀਂ ਇਹ ਕਿਮ ਬਣ ਆਏ,
ਕਿਵੇਂ ਬਣ ਆ ਸਕਦੀ ਹੈ ਕਿ ਹੁਣ ਤੁਸੀਂ ਨਾ ਲੜੋ?
ਇਸੀ ਪ੍ਰਕਾਰ ਧਰਮ ਛਤਰੀਨ,
ਛਤਰੀਆਂ ਦਾ ਧਰਮ ਹੀ ਇਹ ਹੈ, ਤੁਸੀਂ ਛਤਰੀ ਹੋ ਰਾਜੇ ਹੋ, ਛਤਰੀਆਂ ਦੇ ਪੁੱਤਰ ਹੋ ਤੇ ਛਤਰੀ ਦਾ ਧਰਮ ਹੀ ਇਹ ਹੁੰਦਾ ਰਣ ਭੂਮੀ ਵਿਚ ਲੜਨਾ, ਜੰਗ ਦੇ ਮੈਦਾਨ ਵਿਚ ਲੜਨਾ ਇਹ ਛਤਰੀ ਦਾ ਧਰਮ ਹੁੰਦਾ ਹੈ, ਤੇ ਤੁਸੀਂ ਆਪਣੇ ਛਤਰੀ ਤਵ ਦੀ ਪਾਲਣਾ ਕਿਉਂ ਨਹੀਂ ਕਰਦੇ?
ਪੂਰਬ ਸੁਣੋ ਜਥਾ ਤਵ ਕੀਨ,
ਤੁਸੀਂ ਪਹਿਲਾਂ ਇਹ ਗੱਲ ਧਿਆਨ ਨਾਲ ਸੁਣ ਲਵੋ ਜਿਵੇਂ ਪਹਿਲਾਂ ਹੋਇਆ ਹੈ।
ਇਸ ਅਮਨੀ ਹਿਤ ਲੜ ਮਰ ਗਏ,
ਦੇਖੋ ਤੁਹਾਡੇ ਵਡੇਰੇ ਹੋਏ ਨੇ ਬੜੇ ਬੜੇ ਛਤਰੀ ਜਿਹੜੇ ਇਸ ਧਰਤੀ ਵਾਸਤੇ ਲੜ ਲੜ ਕੇ ਮਰ ਗਏ ਨੇ, ਬੜੇ ਛਤਰੀ ਰਾਜੇ ਹੋਏ ਨੇ ਜਿਹੜੇ ਇਸ ਧਰਨੀ ਦੇ ਰਾਜ ਵਾਸਤੇ ਲੜ ਲੜ ਕੇ ਮਰੇ ਹਨ।
ਜੀਤ ਪਾਏ ਸੁਖ ਭੋਗਤ ਪਏ,
ਜਿਹੜੇ ਜਿੱਤ ਗਏ ਉਹਨਾਂ ਨੇ ਸੁਖ ਭੋਗੇ, ਜਿਹੜਾ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਲੜ ਕੇ ਉਹਨਾਂ ਨੇ ਸੁਖ ਭੋਗੇ, ਉਹਨਾਂ ਨੇ ਸੁਖ ਪ੍ਰਾਪਤ ਕੀਤੇ।
ਕਹਿ ਪ੍ਰਮੋਦ ਸੁਰਪੁਰ ਕੋ ਪਾਇਓ,
ਜਿਹੜੇ ਮਰ ਗਏ ਉਹਨਾਂ ਨੂੰ ਦੇਵਪੁਰੀ ਦੀ ਸਵਰਗ ਦੀ ਪ੍ਰਾਪਤੀ ਹੋਈ।
ਜਗਤ ਵਿਖੇ ਜੋਧਾ ਜਸ ਛਾਇਓ,
ਔਰ ਜਿਹੜੇ ਯੋਧੇ ਸਨ ਇਸ ਜਗਤ ਵਿਚ ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਸਾਰੇ ਜਗਤ ਵਿਚ ਹੋਈ, ਸਾਰੇ ਜਗਤ ਵਿਚ ਉਹਨਾਂ ਦੀ ਸੋਭਾ ਹੋਈ ਜਿਹੜੇ ਯੋਧੇ ਬਣ ਕੇ ਰਹੇ।
ਲੜਨ ਮਰਨ ਅਰ ਸਾਕੇ ਕਰਨੇ,
ਲੜਨਾ ਮਰਨਾ ਤੇ ਜੰਗ ਕਰਨਾ
ਇਹੀ ਕੰਮ ਰਾਜਨ ਕਾ ਬਰਨੇ,
ਇਹੀ ਕੰਮ ਹੁੰਦਾ ਰਾਜਿਆਂ ਦਾ, ਰਾਜਿਆਂ ਦਾ ਇਹੀ ਧਰਮ ਹੁੰਦਾ ਹੈ।
ਸਭ ਤੇ ਸੁਣ ਕੇ ਨ੍ਰਿਪ ਕਹਿਲੂਰੀ,
ਇਹਨਾਂ ਸਾਰੇ ਰਾਜਿਆਂ ਦੀ ਗੱਲ ਰਾਜੇ ਕਹਿਲੂਰੀ ਭੀਮ ਚੰਦ ਨੇ ਸੁਣੀ ਹੈ।
ਬੋਲਿਓ ਸੁਣਿਓ ਨੀਤ ਜਿਮ ਰੂਰੇ,
ਬੜੀ ਚੰਗੀ ਨੀਤੀ ਨੂੰ ਸਮਝ ਕੇ ਬੋਲਿਆ, ਕਹਿਣ ਲੱਗਾ
ਉਤ ਪ੍ਰਾਤ ਘੇਰਾ ਦਿਓ ਡਾਲਾ,
ਵੀ ਏਦਾਂ ਕਰੋ ਹੁਣ ਕੱਲ ਸਵੇਰ ਹੁੰਦਿਆਂ ਆਪਾਂ ਘੇਰਾ ਪਾਈਏ ਅਨੰਦਪੁਰ ਸਾਹਿਬ ਨੂੰ, ਲੜਿਆਂ ਗੱਲ ਨੀ ਬਣਨੀ, ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈਏ।
ਚੌਂਦੀ ਤੇ ਉਤਰੇ ਸਦਲ ਨਿਰਪਾਲਾ,
ਚਾਰੇ ਪਾਸਿਓਂ ਪਹਾੜੀ ਰਾਜਿਆਂ ਦੀਆਂ ਫੌਜਾਂ ਉਤਰ ਕੇ ਘੇਰਾ ਪਾ ਲੈਣ, ਅਨੰਦਪੁਰ ਸਾਹਿਬ ਦੇ ਜਿੰਨੇ ਰਸਤੇ ਨੇ ਉਹ ਬੰਦ ਕਰ ਦਿੱਤੇ ਜਾਣ।
ਅੰਨ ਆਦਨਾ ਦਿਓ ਪ੍ਰਵੇਸ਼ਨ,
ਅੰਨ ਰਸਤ ਬਸਤ ਕੁਝ ਵੀ ਅੰਦਰ ਨਾ ਜਾਣ ਦਿਓ, ਸਭ ਕੁਝ ਅੰਦਰ ਜਾਣ ਤੋਂ ਰੋਕ ਦਿਓ।
ਸਾਵਧਾਨ ਮਨ ਸਰਵ ਗਿਰੇਸ਼ਨ,
ਔਰ ਸਾਵਧਾਨ ਹੋ ਕੇ ਸਾਵਧਾਨ ਬਣ ਕੇ ਸਾਰੇ ਰਾਜੇ ਪਹਿਰਾ ਦਿਓ ਚਾਰੇ ਪਾਸੇ।
ਅਨੰਦਪੁਰੇ ਮੈਂ ਪ੍ਰਵੇਸ਼ ਜਬ,
ਕਹਿੰਦੇ ਜਦੋਂ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਪ੍ਰਵੇਸ਼ ਕਰਾਂਗੇ,
ਨਿਕਟ ਲਗਾਏ ਮੋਰਚੇ ਸਬ,
ਨੇੜੇ ਜਾ ਕੇ ਆਪਾਂ ਮੋਰਚੇ ਲਾਵਾਂਗੇ, ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਜਾ ਕੇ ਮੋਰਚੇ ਲਾਵਾਂਗੇ।
ਕਰੋ ਤੰਗ ਨਿਤ ਕਰ ਜੰਗ,
ਕਹਿੰਦੇ ਨਿਤਾ ਪ੍ਰਤੀ ਜੰਗ ਕਰ ਕਰਕੇ ਉਹਨਾਂ ਨੂੰ ਤੰਗ ਕਰਨਾ, ਆਪਾਂ ਰੋਜ਼ ਹੀ ਜੰਗ ਕਰਿਆ ਕਰਾਂਗੇ, ਛੋਟੀ ਮੋਟੀ ਜੰਗ ਕਰਨੀ ਆ, ਕੋਈ ਜ਼ਿਆਦਾ ਨਹੀਂ, ਬਸ ਆਪਾਂ ਘੇਰਾ ਹੀ ਪਾ ਕੇ ਰੱਖਣਾ ਕਿ ਅੰਦਰ ਉਹਨਾਂ ਨੂੰ ਤੰਗੀ ਹੋਵੇ ਤੇ ਉਹ ਆਪ ਹੀ ਆਖਣ ਅਸੀਂ ਅਨੰਦਪੁਰ ਸਾਹਿਬ ਛੱਡ ਕੇ ਚੱਲੇ ਆ। ਇਸ ਤਰੀਕੇ ਦੇ ਨਾਲ ਆਪਾਂ ਚਾਰੇ ਪਾਸਿਓਂ ਘੇਰਾ ਪਾਈਏ, ਨੇੜੇ ਹੋ ਕੇ ਉਹਨਾਂ ਨੂੰ ਰੋਜ਼ ਜੰਗ ਕਰਕੇ ਤੰਗ ਕਰੀਏ।
ਵਿਚਰ ਧਾਤੋ ਤੁਫੰਗਨ ਸੰਗ,
ਔਰ ਆਲੇ ਦੁਆਲੇ ਵਿਚਰ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਰਹੋ।
ਜਿੱਤ ਕਿਤੇ ਘੇਰੋ ਬਰਿਆਈ,
ਬਰਿਆਈ ਜੋਰੋ ਜੋਰੀ ਜਿੱਧਰੋਂ ਕਿਧਰੋਂ ਵੀ ਜ਼ੋਰ ਪੈਂਦਾ ਚਾਰੇ ਪਾਸਿਓਂ ਘੇਰਾ ਪਾ ਲਵੋ।
ਪ੍ਰਵੇਸ਼ ਨਿਕਸੈ ਕੋ ਨਾ ਪਾਏ,
ਨਾ ਤਾਂ ਕੋਈ ਅੰਦਰ ਜਾ ਸਕੇ ਤੇ ਨਾ ਅੰਦਰੋਂ ਕੋਈ ਬਾਹਰ ਆ ਸਕੇ, ਇਹੋ ਜੇ ਤਰੀਕੇ ਨਾਲ ਘੇਰਾਬੰਦੀ ਕਰ ਲਈ ਜਾਵੇ।
ਇਹ ਇਮਸਲਾ ਆਵਤ ਮੁਝ ਮਨ ਮੈਂ, ਅਤੇ ਨਾ ਜਾਏ ਸਿੰਘ ਕਿਮ ਰਨ ਮੈਂ।
ਏਦਾਂ ਦੀ ਸਲਾਹ ਮੇਰੇ ਮਨ ਵਿਚ ਆਉਂਦੀ ਹੈ ਜੇ ਆਪਾਂ ਉਦਾਂ ਆਖਿਆ ਨਾ ਵੀ ਜੰਗ ਦੇ ਮੈਦਾਨ ਵਿਚ ਲੜ ਕੇ ਮਾਰਾਂਗੇ, ਏਦਾਂ ਨੀ ਸਿੰਘ ਆਪਣੇ ਕੋਲੋਂ ਮਾਰੇ ਜਾਣੇ, ਜੇ ਆਪਾਂ ਕਹਾਂਗੇ ਵੀ ਲੜ ਕੇ ਮਾਰ ਦਈਏ, ਲੜਨ ਵਿਚ ਤਾਂ ਉਹ ਬੜੇ ਦਲੇਰ ਸੂਰਮੇ ਨੇ, ਆਪਾਂ ਉਹਨਾਂ ਨੂੰ ਮਾਰ ਨਹੀਂ ਸਕਦੇ, ਬਸ ਆਲੇ ਦੁਆਲੇ ਘੇਰਾ ਪਾ ਕੇ ਉਹਨਾਂ ਨੂੰ ਅੰਦਰ ਤੰਗ ਕਰੀਏ, ਭੁੱਖ ਦੇ ਨਾਲ ਜਦੋਂ ਮਰਨਗੇ ਫੇਰ ਉਹ ਤੰਗ ਹੋਣਗੇ, ਲੜ ਕੇ ਨੀ ਆਪਾਂ ਉਹਨਾਂ ਨੂੰ ਮਾਰ ਸਕਦੇ।
ਕਬੀ ਨੂੰ ਸੁਣ ਕੇ ਮਸਲਤ ਐਸੀ,
ਰਾਜੇ ਭੀਮ ਚੰਦ ਦੀ ਇਹ ਸਲਾਹ ਬਾਕੀ ਦੇ ਜਿੰਨੇ ਪਹਾੜੀ ਰਾਜੇ ਸਨ ਉਹਨਾਂ ਨੇ ਸੁਣੀ ਹੈ।
ਮਾਨੀ ਗਿਰ ਈਸ਼ਨ ਤੈਸੀ,
ਸਾਰੇ ਪਹਾੜੀ ਰਾਜਿਆਂ ਨੇ ਗੱਲ ਮੰਨ ਲਈ, ਕਹਿੰਦੇ ਜੀ ਇਹ ਤਾਂ ਬੜੀ ਵਧੀਆ ਵਿਚਾਰ ਹੈ, ਨਾਲੇ ਆਪਣੇ ਬੰਦਿਆਂ ਦਾ ਨੁਕਸਾਨ ਨੀ ਹੋਣ ਲੱਗਾ ਬਹੁਤਾ, ਤੇ ਆਪਾਂ ਵੀ ਆਰਾਮ ਨਾਲ ਜੰਗ ਕਰਾਂਗੇ। ਕਹਿੰਦੇ ਬੜਾ ਵਧੀਆ ਤਰੀਕਾ ਰਾਜੇ ਭੀਮ ਚੰਦ ਨੇ ਦੱਸਿਆ।
ਨਿਜ ਨਿਜ ਸਿਵਰ ਗਏ ਤੈ ਚਿੰਤਾ।
ਇਦਾਂ ਦੀ ਸਲਾਹ ਕਰਕੇ ਸਾਰੇ ਰਾਜੇ ਆਪਣੇ ਮਨ ਚ ਬੜੀ ਭਾਰੀ ਚਿੰਤਾ ਧਾਰਨ ਕਰਕੇ ਆਪੋ ਆਪਣੇ ਡੇਰਿਆਂ ਤੇ ਰਾਤ ਨੂੰ ਚਲੇ ਗਏ।
ਗੁਰੂ ਨਹਾਰ ਲਰਸ ਕਦੰਤਾ।
ਔਰ ਇਹ ਸਾਰਿਆਂ ਨੂੰ ਪਤਾ ਹੈ, ਇਨ੍ਹਾਂ ਦੇ ਮਨ ਚ ਇਸ ਗੱਲ ਦੀ ਚਿੰਤਾ ਹੈ ਕਿ ਲੜਾਈ ਕਰਕੇ ਕਦੇ ਗੁਰੂ ਨੂੰ ਅਸੀਂ ਹਰਾ ਨਹੀਂ ਸਕਾਂਗੇ। ਗੁਰੂ ਜੀ ਕਦੇ ਜੰਗ ਦੇ ਮੈਦਾਨ ਚ ਸਾਡੇ ਸਾਹਮਣੇ ਹਾਰਨਗੇ ਨਹੀਂ, ਇਹ ਇਨ੍ਹਾਂ ਸਾਰਿਆਂ ਨੂੰ ਪਤਾ ਹੈ। ਔਰ ਇਸ ਤਰ੍ਹਾਂ ਦਾ ਮਨ ਚ ਤਰਾਸ ਮੰਨ ਕੇ, ਡਰ ਮੰਨ ਕੇ ਅੱਧੇ ਲੋਕ ਜਿਹੜੇ ਸਨ ਇਨ੍ਹਾਂ ਦੇ ਸਿਪਾਹੀ, ਉਹ ਸਾਵਧਾਨ ਹੋ ਕੇ ਖਲੋਤੇ ਰਹੇ।
ਅਰੇ ਰਹੇ ਗਿਆ ਯੁੱਧ ਪਾਨਾ।
ਸ਼ਸਤਰ ਧਾਰਨ ਕਰਕੇ ਅੱਧੇ ਸਿਪਾਹੀ ਜਿਹੜੇ ਸਨ ਉਹ ਰਾਤ ਨੂੰ ਪਹਿਰੇ ਤੇ ਖਲੋਤੇ ਰਹੇ।
ਅਰਜਨ ਪਰ ਕੀ ਨਸ ਬਿਸਰਾਮੋ।
ਔਰ ਜਿਹੜੇ ਅੱਧੇ ਸਨ ਉਨ੍ਹਾਂ ਨੇ ਆਰਾਮ ਕੀਤਾ। ਵਾਰੋ ਵੇਰੀ ਏਦਾਂ ਆਰਾਮ ਕਰਦੇ ਨੇ।
ਖਾਨ ਪਾਨ ਕਰ ਧਾਰ ਆਰਾਮੋ।
ਔਰ ਖਾਨ ਪਾਨ ਕਰਕੇ ਇਨ੍ਹਾਂ ਨੇ ਰਾਤ ਨੂੰ ਆਰਾਮ ਕੀਤਾ ਹੈ।
ਸਭਨ ਜਾਮਨੀ ਦਰਸ ਬਿਤਾਏ।
ਇਸ ਤਰ੍ਹਾਂ ਡਰਦਿਆਂ ਡਰਦਿਆਂ ਹੀ ਸਾਰਿਆਂ ਨੇ ਰਾਤ ਬਤੀਤ ਕੀਤੀ ਵੀ ਕਿਤੇ ਸਿੰਘ ਰਾਤ ਨੂੰ ਸਾਡੇ ਤੇ ਹਮਲਾ ਹੀ ਨਾ ਕਰ ਦੇਣ। ਏਦਾਂ ਡਰਦਿਆਂ ਡਰਦਿਆਂ ਇਨ੍ਹਾਂ ਨੇ ਰਾਤ ਬਤੀਤ ਕੀਤੀ ਹੈ।
ਸ਼ੋਰਤ ਰਹੇ ਸੁਲਤ ਨਿਜ ਥਾਏ।
ਔਰ ਬੰਦੂਕਾਂ ਦੀ ਜਿਹੜੀ ਕੜਾ ਕੜੀ ਹੈ, ਥੋੜੀਆਂ ਬਹੁਤੀਆਂ ਬੰਦੂਕਾਂ ਰਾਤ ਨੂੰ ਚਲਦੀਆਂ ਰਹੀਆਂ। ਇਧਰੋਂ ਸਿੰਘ ਵੀ ਚਲਾ ਦਿੰਦੇ ਨੇ, ਉਧਰੋਂ ਪਹਾੜੀਏ ਵੀ ਚਲਾਉਂਦੇ ਨੇ।
ਬੀਤੀ ਰਾਤ ਪ੍ਰਾਤ ਬੁਨ ਭਏ।
ਇਸ ਤਰ੍ਹਾਂ ਰਾਤ ਬੀਤ ਗਈ ਔਰ ਅਗਲਾ ਦਿਨ ਆ ਚੜਿਆ ਹੈ।
ਪੂਰਬ ਦਿਸ਼ ਪੀਰੀ ਪਰ ਗਏ।
ਪੂਰਬ ਦਿਸ਼ਾ ਵਿਚ ਸੂਰਜ ਚੜਿਆ ਤੇ ਪੀਲਤਣ ਹੁੰਦੀ ਹੈ। ਸੂਰਜ ਚੜਨ ਸਮੇ ਪਿਲਤਣ ਸਾਰੇ ਪਾਸੇ ਆਕਾਸ਼ ਵਿਚ ਛਾ ਗਈ ਹੈ।
ਸ਼ਨਾਨ ਦੋਨ ਦਿਸ਼ ਕੀਨੇ।
ਦੋਹਾਂ ਦਿਸ਼ਾਵਾਂ ਦੇ ਸੂਰਮਿਆਂ ਨੇ ਸੋਚ ਸ਼ਨਾਨ ਕੀਤੇ ਹਨ।
ਬਸਤਰ ਸ਼ਸਤਰ ਤਨ ਧਾਰ ਸਭ ਲੀਨੇ।
ਆਪਣੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕੀਤੇ ਹਨ।
ਨਿਜ ਨਿਜ ਥਾਨ ਬਣੇ ਸਾਵਧਾਨਾ।
ਆਪੋ ਆਪਣੀਆਂ ਥਾਵਾਂ ਤੇ ਸਭ ਸਾਵਧਾਨ ਹੋ ਗਏ ਹਨ।
ਦੁੰਦਪ ਬਾਜੇ ਅਲਪ ਮਹਾਨਾ।
ਛੋਟੇ ਵੱਡੇ ਜਿੰਨੇ ਨਗਾਰਿਆਂ ਨੇ ਨਗਾਰੇ ਵੱਜੇ ਨੇ, ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਸੰਖ ਕਨੀ ਸ਼ਹਿਨਾਏ ਨਫੀਰਨ।
ਅਨੇਕਾਂ ਸੰਖ ਵੱਜੇ ਨੇ, ਸ਼ਹਿਨਾਈਆਂ ਵੱਜੀਆਂ ਨੇ, ਨਫੀਰੀਆਂ ਵੱਜੀਆਂ ਹਨ।
ਬੜੇ ਢੋਲ ਉਤਸ਼ਾਹ ਬੀਰਨ।
ਢੋਲ ਵੱਜੇ ਨੇ, ਬੜੇ ਢੋਲਾਂ ਦੇ ਵਾਜੇ ਨਾਦ ਸੁਣ ਕੇ ਵੀਰ ਯੋਧਿਆਂ ਦੇ ਮਨਾਂ ਵਿਚ ਉਤਸ਼ਾਹ ਜਾਗਿਆ, ਲੜਨ ਦਾ ਚਾਉ ਜਾਗਿਆ ਹੈ।
ਚੜੀ ਚਮ ਸਭ ਰਾਜਨ ਕੇਰੇ।
ਪਹਾੜੀ ਰਾਜਿਆਂ ਦੀ ਫੌਜ ਹੁਣ ਚੜੀ ਹੈ, ਸਾਰੇ ਇਕੱਠੇ ਹੋ ਕੇ ਚੜੇ ਹਨ।
ਵੈ ਨਾ ਸਕੈ ਆਨੰਦਪੁਰ ਹੇਰੇ।
ਔਰ ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸੇ ਵੇਖ ਕੇ ਆਉਂਦੇ ਹਨ।
ਦੂਰ ਦੂਰ ਲਗ ਪਤਰੇ ਕਨੇ, ਕੇਰਨ ਕੇ ਕੋ ਡਰੇ ਕਰ ਅਨੇ।
ਔਰ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੂਰ ਦੂਰ ਕਰਕੇ ਇਨ੍ਹਾਂ ਨੇ ਡੇਰੇ ਪਾ ਲਏ ਨੇ, ਨੇੜੇ ਨਹੀਂ ਢੁਕਦੇ। ਇਨ੍ਹਾਂ ਦੇ ਮਨ ਚ ਡਰ ਵੀ ਹੈ ਕਿ ਜੇ ਆਨੰਦਪੁਰ ਸਾਹਿਬ ਦੇ ਬਹੁਤੇ ਨੇੜੇ ਹੋ ਗਏ ਤੇ ਸਿੰਘ ਸਾਨੂੰ ਮਾਰਨਗੇ, ਇਸ ਕਰਕੇ ਦੂਰ ਦੂਰ ਇਨ੍ਹਾਂ ਨੇ ਚਾਰੇ ਪਾਸੇ ਫਿਰ ਕੇ ਡੇਰੇ ਲਾਏ ਹੋਏ ਨੇ।
ਸਭ ਸਤਿਗੁਰ ਜੰਜੈਲ ਚਲਾਏ।
ਮਹਾਰਾਜ ਜੀ ਨੇ ਡਰਾਉਣਾ ਸੀ ਇਨ੍ਹਾਂ ਨੂੰ ਵੀ, ਕਿਉਂਕਿ ਬਹੁਤਾ ਨੇੜੇ ਨਾ ਆਵਣ। ਮਹਾਰਾਜ ਜੀ ਨੇ ਆਖਿਆ ਸਿੰਘੋ ਜੰਜੈਲਾਂ ਚਲਾ ਦਿਓ, ਜਿਹੜੀਆਂ ਵੱਡੀਆਂ ਤੋਪਾਂ ਹੁੰਦੀਆਂ ਨੇ ਨਾ। ਮਹਾਰਾਜ ਜੀ ਨੇ ਆਖਿਆ ਸਿੰਘੋ ਤੋਪਾਂ ਚਲਾ ਦਿਓ।
ਬਾਗਣ ਤੋਪ ਤੁੰਗ ਸਿਰ ਥਾਏ।
ਥਾਂ ਤੇ ਰੱਖ ਕੇ ਸਿੰਘਾਂ ਨੇ ਤੋਪ ਚਲਾਈ ਹੈ।
ਗਨ ਲਮ ਛੜਾ ਸਿਪਾਨ ਧਰ ਧਰ।
ਜਿਹੜੇ ਲੰਮ ਛੜੇ, ਲੰਮ ਛੜੇ ਦਾ ਮਤਲਬ ਜਿਹੜੀ ਲੰਮੀ ਨਾਲੀ ਵਾਲੀਆਂ ਬੰਦੂਕਾਂ ਹੁੰਦੀਆਂ, ਉਹਦੀ ਮਾਰ ਦੂਰ ਤੱਕ ਜਾਂਦੀ ਹੈ। ਬੰਦੂਕ ਦੀ ਜਿੰਨੀ ਨਾਲੀ ਲੰਮੀ ਹੁੰਦੀ ਹੈ, ਉਹਦੀ ਮਾਰ ਓਨੀ ਜ਼ਿਆਦਾ ਦੂਰ ਤੱਕ ਜਾਂਦੀ ਹੈ। ਉਹ ਜਿਹੜੀਆਂ ਲੰਮ ਛੜੀਆਂ ਬੰਦੂਕਾਂ ਸਨ ਲੰਮੀ ਨਾਲ ਵਾਲੀਆਂ, ਉਹ ਵੀ ਸਿੰਘਾਂ ਨੇ ਭਰ ਕੇ ਗੋਲੀਆਂ ਦਾਗੀਆਂ ਹਨ।
ਤੱਕ ਤੱਕ ਸਿਵਰ ਹੱਤੀ ਤਾਂ ਭਰ ਭਰ।
ਜਿੱਥੇ ਡੇਰੇ ਕੀਤੇ ਸੀ ਨਾ ਪਹਾੜੀਆਂ ਨੇ, ਉੱਥੇ ਉੱਥੇ ਗੋਲੀਆਂ ਮਾਰੀਆਂ ਸਿੰਘਾਂ ਨੇ, ਉੱਥੇ ਗੋਲੇ ਪਹੁੰਚੇ, ਉੱਥੇ ਗੋਲੀਆਂ ਪਹੁੰਚੀਆਂ ਹਨ।
ਦੂਰ ਦੂਰ ਲਗ ਮਾਰ ਹਟਾਏ।
ਪਹਾੜੀਆਂ ਨੇ ਵੇਖਿਆ ਵੀ ਅਸੀਂ ਤਾਂ ਇੱਥੇ ਡੇਰਾ ਕਰਨ ਲੱਗੇ, ਗੋਲੀਆਂ ਤਾਂ ਇੱਥੇ ਤੱਕ ਆਉਂਦੀਆਂ ਨੇ ਸਿੰਘਾਂ ਦੀਆਂ। ਉਹਨਾਂ ਆਪਣੇ ਡੇਰੇ ਚੁੱਕੇ ਹੋਰ ਪਿਛਾਂ ਹਟ ਗਏ। ਕਹਿੰਦੇ ਜਿੱਥੇ ਜਿੱਥੇ ਗੋਲੀ ਨਾ ਪਹੁੰਚੇ ਸਿੰਘਾਂ ਦੀ ਪਿੱਛੇ ਪਿੱਛੇ ਹਟ ਗਏ, ਕਹਿੰਦੇ ਜਿੱਥੇ ਸਿੰਘਾਂ ਦੀ ਗੋਲੀ ਦੀ ਕੋਈ ਮਾਰ ਨਾ ਪਹੁੰਚੇ
ਨੀਲੇ ਓਟ ਥਰੇ ਸਮਦਾਏ
ਉਹ ਰੂਟਾਂ ਲੈ ਕੇ ਸਾਹਮਣੇ ਕਿਸੇ ਪਹਾੜ, ਕਿਉਂਕਿ ਪਹਾੜੀ ਇਲਾਕਾ ਸੀ ਆਲੇ ਦੁਆਲੇ, ਤੋਂ ਵੱਡੀਆਂ ਵੱਡੀਆਂ ਜਿਹੜੀਆਂ ਪਹਾੜੀਆਂ ਸਨ, ਛੋਟੀਆਂ ਪਹਾੜੀਆਂ, ਉਹਨਾਂ ਦੀਆਂ ਓਟਾਂ ਲੈ ਕੇ ਰੁਕ ਗਏ ਹਨ।
ਭਾਇਓ ਖਾਲਸਾ ਤਿਆਰ ਲੜਾਈ,
ਖਾਲਸਾ ਲੜਨ ਵਾਸਤੇ ਐਨ ਤਿਆਰ ਬਰ ਤਿਆਰ ਹੈ।
ਸੈਨ ਸਕੈ ਰਿਬ ਕੀ ਬਰਿਆਈ,
ਦੁਸ਼ਮਣਾਂ ਦੀ ਜਿਹੜੀ ਇਹ ਬਰਿਆਈ ਹੈ ਕਿ ਜਿਹੜੇ ਦੁਸ਼ਮਣ ਵੱਡੀ ਭਾਰੀ ਜੋਰਾ ਜੋਰੀ ਕਰ ਰਹੇ ਨੇ, ਖਾਲਸੇ ਕੋਲੋਂ ਸਹਿਨ ਨਹੀਂ ਹੋ ਰਹੀ।
ਔਰ ਥੋਰ ਚਾਰੋਂ ਦਿਸ਼ੋਏ,
ਚਾਰੇ ਪਾਸੇ ਥਾਵਾਂ ਥਾਵਾਂ ਤੇ ਦੂਰ ਦੂਰ ਆਨੰਦਪੁਰ ਸਾਹਿਬ ਦੇ ਚੌ ਪਾਸੇ ਪਹਾੜੀਆਂ ਨੇ ਆਪੋ ਆਪਣੇ ਡੇਰੇ ਕਰ ਲਏ ਹਨ।
ਤੇਰੇ ਮੋਰਚਨ ਮੈਂ ਸਭ ਕੋਈ,
ਇੰਦਰ ਸਿੰਘ ਵੀ ਚਾਰੇ ਪਾਸੇ ਆਨੰਦਪੁਰ ਸਾਹਿਬ ਦੇ ਜਿਹੜੇ ਮੋਰਚਾ ਬੰਦੀ ਹੈ ਉਹਨਾਂ ਮੋਰਚਿਆਂ ਵਿਚ ਸਿੰਘ ਟਿਕ ਗਏ ਹਨ, ਮੋਰਚੇ ਲਾ ਲਏ ਹਨ।
ਲਗੀ ਤੁਫੰਗੇ ਤੜਬੜ ਛੂਟਣ,
ਤੜਬੜ ਤੜਬੜ ਕਰਕੇ ਬੰਦੂਕਾਂ ਚੱਲਣ ਲੱਗੀਆਂ। ਕਿਰਪਾਨਾਂ ਦੀ ਲੜਾਈ ਤਾਂ ਨਹੀਂ ਨਾ ਹੋ ਰਹੀ ਕਿਉਂਕਿ ਪਹਾੜੀਏ ਦੂਰ ਨੇ, ਬੰਦੂਕਾਂ ਚੱਲਦੀਆਂ ਨੇ, ਗੋਲੀਆਂ ਦਾਗਦੇ ਨੇ। ਜੇ ਕੋਈ ਪਹਾੜੀਆ ਨੇੜੇ ਆਉਂਦਾ, ਥਾਂ ਦੇ ਕੇ ਗੋਲੀ ਵੱਜਦੀ ਛਾਤੀ ਚ ਜਾਂ ਸਿਰ ਵਿਚ, ਉਥੇ ਹੀ ਉਹ ਪਹਾੜੀਆ ਢੇਰੀ ਬਣ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਸਿਰ ਛਾਤੀ ਗਣ ਸੁਪਟਨ ਫੋਟਨ,
ਔਰ ਬੜਿਆਂ ਸੂਰਮਿਆਂ ਦੇ ਕਿਸੇ ਦਾ ਸਿਰ, ਕਿਸੇ ਦੀ ਛਾਤੀ ਉਹ ਟੁੱਟ ਜਾਂਦੀ ਹੈ ਬੰਦੂਕ ਦੀ ਗੋਲੀ ਦੇ ਨਾਲ।
ਲੈ ਲੈ ਅੱਡ ਸਿਰੇ ਤੱਕ ਮਾਰਾ,
ਆਡਾ ਲੈ ਕੇ ਆਸਰੇ ਲੈ ਕੇ ਤੱਕ ਤੱਕ ਕੇ ਗੋਲੀਆਂ ਚਲਾਉਂਦੇ ਹਨ।
ਪੱਤ ਤੁਰੰਗ ਤੁਮ ਪਰ ਡਰ,
ਭਾਵੇਂ ਕਿਸੇ ਘੋੜੇ ਨੂੰ ਵੱਜੇ ਗੋਲੀ ਘੋੜਾ ਮਾਰਿਆ ਜਾਂਦਾ, ਜੇ ਕਿਸੇ ਸੂਰਮੇ ਨੂੰ ਵੱਜਦੀ ਹੈ ਤਾਂ ਸੂਰਮਾ ਮਾਰਿਆ ਜਾਂਦਾ ਹੈ।
ਡਾਰੈ ਪੁਨ ਬਾਰੂ ਦੇ ਉਤਾਲੇ,
ਉਹ ਤਾਲੇ ਬੜੀ ਛੇਤੀ ਨਾਲ ਬੰਦੂਕ ਦੇ ਵਿਚ ਗੋਲੀ ਪਾਉਂਦੇ ਨੇ, ਦੁਬਾਰਾ ਗਜ ਦੇ ਨਾਲ ਬਰੂਦ ਠੋਕਦੇ ਹਨ।
ਗੁਲਕਾ ਠੋਕ ਠੋਕ ਗਜ ਨਾਲੇ,
ਗਜਾਂ ਦੇ ਨਾਲ ਗੋਲੀਆਂ ਠੋਕਦੇ ਨੇ, ਬਰੂਦ ਪਾ ਕੇ ਚੰਗੀ ਤਰ੍ਹਾਂ ਫਿਰ ਬੰਦੂਕਾਂ ਨੂੰ ਭਰ ਕੇ ਤਿਆਰ ਕਰਦੇ ਨੇ।
ਪਸਰ ਗਈ ਚੌਂ ਦਿਸ਼ਨ ਲੜਾਈ,
ਚਾਰੇ ਪਾਸੇ ਗੁਰੂ ਖਾਲਸਾ ਜੀ ਬੜੀ ਭਿਆਨਕ ਲੜਾਈ ਪਸਰ ਗਈ। ਹੁਣ ਚਾਰੇ ਪਾਸਿਓਂ ਲੜਾਈ ਹੋਣ ਲੱਗੀ, ਬੰਦੂਕਾਂ ਦੀ ਜੰਗ ਹੋ ਰਹੀ ਹੈ, ਗੋਲੀਆਂ ਦੀ ਤੜਾ ਤੜੀ ਦੀ ਆਵਾਜ਼ ਆ ਰਹੀ ਹੈ।
ਦਸਤਰਵਾ ਕਰ
ਲਗਾਏ, ਹਸਤਰਵਾ ਕਰਕੇ ਨਿਸ਼ਾਨੇ ਸੇਧ ਸੇਧ ਕੇ ਗੋਲੀਆਂ ਚਲਾਉਂਦੇ ਹਨ।
ਪਿਛਰੇ ਹੈ ਕਹਿ ਜੋਧ ਪਦਾਂਤੇ,
ਹੋਰ ਸਵਾਰ ਸੂਰਮੇ ਔਰ ਜਿਹੜੇ ਪਦਾਂਤੀ ਪੈਦਲ ਚੱਲਣ ਵਾਲੇ ਸੂਰਮੇ ਨੇ ਉਹ ਵਿਚਰਦੇ ਨੇ ਸੱਜੇ ਖੱਬੇ।
ਡਾਂਬੇ ਤੋੜਾ ਤਤ ਛਿਨ ਘਾਤੇ,
ਆਪਣਾ ਕਹਿੰਦੇ ਤੋੜਾ ਡਾਂਬਦੇ ਨੇ ਔਰ ਤਤ ਛਿਨ ਕਰਕੇ ਗੋਲੀ ਮਾਰਦੇ ਹਨ।
ਰਾਖੇ ਦੂਰ ਵਰਜ ਕਰ ਅਰੇ,
ਤਾਂ ਸਿੰਘ ਦੁਸ਼ਮਣਾਂ ਨੂੰ ਦੂਰ ਹੀ ਵਰਜ ਕੇ ਰੱਖਦੇ, ਕਿਸੇ ਪਹਾੜੀਏ ਨੂੰ ਨੇੜੇ ਨਹੀਂ ਆਉਣ ਦਿੰਦੇ, ਦੂਰ ਦੂਰ ਹੀ ਵਰਜ ਕੇ ਉਨ੍ਹਾਂ ਨੂੰ ਰੋਕ ਕੇ ਰੱਖਦੇ ਨੇ ਸਿੰਘ।
ਤੂਪ ਜੰਜੈਲ ਨੂੰ ਮਾਰਨ ਕਰੇ,
ਦੀਆਂ ਤੋਪਾਂ ਜੰਜੈਲਾਂ ਦੀ ਮਾਰ ਜਿਹੜੀ ਹੈ ਉਹ ਪੈਂਦੀ ਹੈ ਤੁਰਕਾਂ ਪਹਾੜੀਆਂ ਦੇ ਉੱਤੇ, ਔਰ ਦੂਰ ਦੂਰ ਤੱਕ ਉਨ੍ਹਾਂ ਪਹਾੜੀਆਂ ਨੂੰ ਰੋਕ ਕੇ ਰੱਖਿਆ ਹੋਇਆ।
ਕੇਤਕ ਚੜ ਸੋਰ ਪਹਾੜੇ,
ਕਈ ਘੋੜ ਸਵਾਰ ਜਿਹੜੇ ਪਹਾੜੀਏ ਨੇ ਉਹ ਚੜ ਕੇ
ਉਤਰੇ ਦੂਰ ਜਾਏ ਡਰਦਾਰੇ,
ਉਹ ਘੋੜਿਆਂ ਤੇ ਚੜ ਕੇ ਉਥੋਂ ਦੂਰ ਚਲੇ ਗਏ। ਕਹਿੰਦੇ ਜਿੱਥੇ ਜਾਂਦੇ ਆ ਉਥੇ ਹੀ ਗੋਲੀ ਪਹੁੰਚ ਜਾਂਦੀ ਹੈ ਸਿੰਘਾਂ ਦੀ, ਉਥੇ ਹੀ ਗੋਲਾ ਪਹੁੰਚਦਾ। ਆਪਣੀਆਂ ਜਾਨਾਂ ਬਚਾ ਕੇ ਨਾ ਉਹ ਪਹਾੜੀ ਘੋੜਿਆਂ ਤੇ ਸਵਾਰ ਹੋ ਕੇ ਹੋਰ ਪਿੱਛੇ ਹਟੀ ਜਾਂਦੇ ਨੇ। ਜਿੱਥੇ ਮੋਰਚਾ ਕਰਦੇ ਨੇ ਸਿੰਘ ਉਥੇ ਹੀ ਗੋਲੀ ਪਹੁੰਚਾ ਦਿੰਦੇ ਨੇ, ਉਥੋਂ ਹੋਰ ਪਿੱਛੇ ਨੂੰ ਹਟਦੇ ਹਨ। ਏਦਾਂ ਆਪੋ ਆਪਣੀਆਂ ਥਾਵਾਂ ਮੋਰਚੇ ਛੱਡ ਕੇ ਪਿਛਾਂ ਨੂੰ ਹਟਦੇ ਜਾ ਰਹੇ ਨੇ ਪਹਾੜੀਏ।
ਅੱਗੇ ਲੈ ਲੈ ਢੂਕੇ ਪਦਾਂਤੇ,
ਔਰ ਅੱਗੇ ਜਿਹੜੇ ਪੈਦਲ ਸੂਰਮੇ ਨੂੰ ਉਨ੍ਹਾਂ ਨੂੰ ਲੈ ਕੇ ਅੱਗੇ ਢੁਕਣ ਦਾ ਯਤਨ ਕਰਦੇ ਹਨ।
ਫੁਲਕਾ ਫੋਰੇ ਤਿਨਕੇ ਛਾਤੇ,
ਅੱਗੇ ਚੱਲ ਕੇ ਆਉਂਦਾ ਗੋਲੀਆਂ ਨਾਲ ਛਾਤੀਆਂ ਬਿੰਨ ਕੇ ਰੱਖ ਦਿੰਦੇ ਸਤਿਗੁਰਾਂ ਦੇ ਸਿੰਘ ਵੈਰੀਆਂ ਦੀਆਂ ਛਾਤੀਆਂ ਨੂੰ।
ਲੋਤ ਪੋਤ ਹੋਏ ਗਿਰ ਗਿਰ ਪਰ,
ਲੋਤ ਪੋਤ ਹੋ ਕੇ ਜ਼ਮੀਨਾਂ ਦੇ ਉੱਤੇ ਧੜਮ ਦੇ ਕੇ ਸੂਰਮੇ ਡਿੱਗ ਡਿੱਗ ਪੈਂਦੇ ਹਨ।
ਸਰ ਨਹੀਂ ਆਏ ਬੋ ਕਰ,
ਅੱਗੇ ਡਿੱਗ ਪੈਂਦੇ ਨੇ, ਫਿਰ ਪਿੱਛੇ ਹੌਸਲਾ ਕਰਕੇ ਉਹ ਨਹੀਂ ਅੱਗੇ ਆਉਂਦੇ, ਉਹ ਫਿਰ ਪਿਛਾਂ ਹੀ ਹਟ ਜਾਂਦੇ ਨੇ। ਕਹਿੰਦੇ ਕਿਉਂ ਆਪਣੀ ਜਾਨ ਦੇ ਦੁਸ਼ਮਣ ਬਣਦੇ ਆਪ ਹੀ ਅੱਗੇ ਜਾ ਕੇ मरण वाली गल है जे देस रहे हैं भी अगे खूह है कानू छाल मारनी है कई जेडे पिछले ने पिछा ही हट जाते ने अगलिया मरदिया वेख के
बजाय बंदूक दो तरफी कने
दो तरफी दो पासो बंदूक चल दिया पर सिंह उच्चे थां ते सी आनंदपुर साहब उच्चे थां ते है ए पहाड़िए नीवे सी इन्हां दियां गोलियां सिंघां तक बहुत घट पहुंचदियां सिंघां दी मार नीवे थां ते ज्यादा पहुंचदी सी इस करके दो तरफिया गोलियां चल रही हैं
आडे लै लै लड़ते
आडे लै लै के मोर्चिया दे विच डट डट के अड्डिया दे उत्ते सिंह चलते ने उधर पहाड़िए भी मोर्चे ला के लड़ते ने
गिर कर मरे सैकड़े सूरा
सैकड़े सूर में गिर गिर के डिग डिग के मरण लगे हैं
तड़फत घायल मिल मिल सूरा
और तड़फते ने घायल जख्मी जेड़े ने तड़फ तड़फ के जमीन ते डिग दे
क्यों दिश मैं बो मार परी है
चारा दिशावां विच बड़ी भयानक मार मची है बड़ी भयानक मार चौं पासे हो रही है
जै जै शौं तो धूल रची है
हर पासे सूरम्या दे लहू नाल जमीन लाल हो रही है मिट्टी जेड़ी है वो चिक्कड़ बन रही है सूरम्या दे खून नाल
है मार मार करता मैं
और है करदिया ने हाहाकार करदे रे और मार मार के मर मर के दौड़दे हैं
सन्मुख है मुख तुर वावे
और जेड़ा सामने आउंदा ओदा मुंह तोड़िया जांदा है
पयो दुपहरा मच लड़ाई
लड़ाई मचदियां मचदियां दुपहरा हो गया लड़ाई चलदियां चलदियां
फिर मोर्चन पर समदाए
सारे सूर में बहादुर आपो अपने मोर्चियां विच डटे हुए ने
ज्वाला बमणी तक तक छोरा
ज्वाला बमणियां तक तक के चलाउंदे बंदूकां तक तक के गोलियां चलाउंदे ने
और आवत हथ हथ मोर
जेड़ा भी नेड़े चल के आउंदा उनू मार मार के मोड़दे ने सिंह
पसरी सेना राजन केरे जन समुंदर उछलियो इस बेरे
चारे पासियों पहाड़ियां दी फौज इस तरह पसरी हुई नजर आउंदी है मानो जिवें टापू दे आले दुआले किते समुंदर पसरिया हुंदा है
क्यों दिश पसरे हो जल सम टर टर
कहिंदे चारे पासे समुंदर दे पानी वांगू फौज पसरी पहाड़ियां दी
बीच आनंदपुर टापू समतर
बीच आनंदपुर साहब टापू वांगू वखरा नजर आउंदा है तो इस प्रकार नाल श्री आनंदपुर साहब दा वड्डा भारी जंग हो रहा है।